नहीं जान जाई कछु रूप रेखा, कहां बास ताको फिरे कौन पेखा।
नहीं जान जाई कछु रूप रेखा, नहीं जानी जा सकती जेड़ा ब्रह्म जोत है, जो जोत है, चाहे वह पूर्ण ब्रह्म है, चाहे वह पार ब्रह्म है, चाहे वह कला ब्रह्म है, ओदी रूपरेखा नहीं दसी जा सकती, ना जानी जा सकती। कोई ऐसा इंस्ट्रूमेंट नहीं साढ़े को जिदे जरिए उन्होंने असी देख लिए, ओदी फोटो खिंच लिए, या जान लिए। नहीं जाने जा सकता आत्मा, नहीं जाने जा सकता। कोई भी इंस्ट्रूमेंट ना हैगा ना होना, हो भी नहीं सकता, क्योंकि जो इंस्ट्रूमेंट बनाऊंगा वही उसू तो देखना, जो इंस्ट्रूमेंट बनाऊगा उन्हें अपना आप ही देखना, उन्हें ही बनाना इंस्ट्रूमेंट। जो इंस्ट्रूमेंट बनाऊंगा अपने आप देखने, फिर इंस्ट्रूमेंट नहीं दिखा सकता, इंस्ट्रूमेंट नहीं दिखा सकता। अपनी अख जड़ी होंगी अपना मूँह नहीं देख सकती बगैर सामने शीशे से, शीशा दिखाता इन अपना मूँह भी, अपनी अख नहीं अपना मूँह देख सकती, वो तो कोई होर चीज दिखाऊगा, पानी के बिच देखूगा, शीशे नाल देखूगा, इस करके अपनी अकल अपना आपा नहीं दिखाती, अकल भी अखे है, अपनी अकल अपना रूप नहीं दिखाती। बस फिर केड़ी दिखाती है, परमेश्वर की अकल दिखाती है, वो दिखाती है, ओदे विच ने अकाल पुरख की देव कोट कमीशन महेश, वो शीशे तो कोई देख लो अपना मूँह सारे बिच, तो सारे दिख जाने बिच, दिखना है सामने शीशे दिखना, शीशा है वो दिखा, गुदुए कहने तेन शीशा दिखाया मैं तो दस के साड़ी कमी दस के सू शीशा दिखाती है, गुरबा विवेक बुद्धि, विवेक बुद्धि अपने आप जे शीशा, क्या मन निर्मल हो जाता है शीशा ही है मन, है कबीर मन निर्मल पिया जैसे गंगा नीर, अपना आप समझ आ जाती है अपना आप की है, देखने की गल नहीं समझ आने का ना, देखना बुझना, बुझना बुझारत है अपना आप का दर्शन, एक बुझारत है इसनों क्या कहा बुझारत, बुझे डोरा बुझण वाला पशु है बुझारत, बहुत बढ़िया आत्मदर्शन है, अपना आप समझना, अपना आप देखना, अपना आप जानना, एड्डी बड़ी बुझारत, दूजे नु सारे जानते ने अपने आप नु कोई भी नहीं जानता, अपना मूँह कौन दिखावे, कोई होर दिखावे, इस करके गुर कृपा जे नरको कीनी तेने जुगत पछाणी, जुक्ति है दर्शन दी, नानक लीन पे हो गोविंद सिंह जो पाणी संग पाणी, बस आप नू देखदा देखदा तू नू देखदा देखदा वो जे लीन हो गया तू ही हो गया, फिर दुआ रहा ही नहीं, दुआ रहा ही नहीं, वो तो पता कुछ भी नहीं है, सूरज सूरज जो कुछ है सूरज नू तो देखदी है, उठी होके धुप अपना आप नहीं फिर भी दिता, असी जिन्हों देखते हैं वह चीज तो दी जाती है, अपना आप फिर भी नहीं दिता।
कहा नाम ताको कहा कह कहावे,
कहा नाम ताको की नाम है, वह किसी ने नहीं दसा नाम, अपने अपने हिसाब ने नाम रखे सारे, कहा को कहावे कि शहर है कि देश है, हालांकि क्या निरंकार के देश जाए ता सुख रहे माल, पर कितने है निरंकार का देश, कोई पूछे इन्होंने तो दसिया होया, योजन दसे ने इन्ने योजन है, फिर को बतानी नदी आँदी है, इन्हों उ सुन के आ जड़िया ब्रह्म कुमारियां ने उन्होंने अपने बना लिया, ਰਿਸ਼ੀਆਂ ਮੁਨੀਆਂ ਦਾ ਦੱਸਿਆ ਹੋਈ ਜੀ ਉਹਨਾਂ ਨੇ ਚੱਕ ਕੇ ਕਰ ਪੰਡਿਤ ਦਾ ਕਿਹਾ ਹੋਇਆ ਕਿੱਥੇ ਹੈ ਸੱਚ ਇਹ ਜਿਹੜਾ ਹੈਗਾ
ਯੋਜਨ ਵੀ ਦੱਸੇ ਪਏ ਨੇ
ਯੋਜਨ ਦੱਸੇ ਪਏ ਨੇ ਉਹ ਪੰਡਿਤ ਦੀ ਗੱਲ ਕੱਟ ਰਹੇ ਨੇ ਕੱਟ ਰਹੀ ਆ ਲੜਕੀ ਨਹੀਂ ਦੱਸਿਆ ਜਾ ਸਕਦਾ ਉਹਦਾ ਕਹਾ ਕੋ ਕਹਾ ਵਾ ਕਿੱਥੇ ਰਹਿੰਦਾ ਉਹ
ਕਹਾ ਕਹਿ ਬਖਾਨੋ ਕਹੇ ਮੋਨਾ
ਜਦ ਤੁਸੀਂ ਸਰਵ ਵਿਆਪੀ ਕਹਿੰਦੇ ਹੋ ਫਿਰ ਕਿਹੜਾ ਉਹਦਾ ਦੱਸੋਗੇ ਜੇ ਕੋਈ ਖਾਸ ਸ਼ਹਿਰ ਦੱਸ ਦਿੱਤਾ ਫਿਰ ਸਰਵ ਵਿਆਪੀ ਨਹੀਂ ਰਹਿ ਸਕਦਾ ਉਹ ਜੇ ਉਹਦਾ ਖਾਸ ਇੱਕ ਨਾਉਂਦੀ ਸਾਰੇ ਉਸ ਨੂੰ ਉਹ ਲੈਂਦੇ ਤੁਸੀਂ ਵਿਸ਼ਨੂੰ ਕਹਿੰਦੇ ਹੋ ਵਿਸ਼ਨੂੰ ਕਹਿੰਦੇ ਹੋ ਫਿਰ ਤੁਸੀਂ ਬ੍ਰਹਮਾ ਵੀ ਕਹਿੰਦੇ ਹੋ ਫਿਰ ਸ਼ਿਵ ਕਹਿੰਦੇ ਹੋ ਤੁਸੀਂ ਆਪ ਹੀ ਤਿੰਨ ਡਿਵਾਈਡ ਹੋਏ ਹੋ ਇੱਕ ਆਦਮੀ ਦੇ ਤਿੰਨ ਹਿੱਸੇ ਕਿਵੇਂ ਹੋ ਗਏ ਤਿੰਨ ਹਿੱਸੇ ਹੁੰਦੇ ਨੇ ਥੱਲੇ ਲੱਕ ਤੋਂ ਥੱਲੇ ਦਾ ਹਿੱਸਾ ਵੀ ਹੁੰਦਾ ਹੈ ਵਿਚਾਲਲਾ ਵੀ ਹੁੰਦਾ ਹੈ ਧੜ ਜਿਹਨੂੰ ਕਹਿੰਦੇ ਹਾਂ ਅਸੀਂ ਅਤੇ ਧੜ ਤੋਂ ਉੱਪਰ ਸਿਰ ਵੀ ਹੁੰਦਾ ਹਿੱਸੇ ਤਾਂ ਤਿੰਨੇ ਨੇ ਪਰ ਇਕੱਲਾ ਸਿਰ ਨਾ ਉਹ ਆਦਮੀ ਹੈ ਨਾ ਇਕੱਲੀ ਧੜ ਉਹ ਆਦਮੀ ਹੈ ਨਾ ਇਕੱਲਾ ਥੱਲੇ ਦਾ ਹਿੱਸਾ ਲੱਤਾਂ ਉਹ ਆਦਮੀ ਫਿਰ ਕਹਾਂਗੇ ਉਸ ਆਦਮੀ ਦੀਆਂ ਲੱਤਾਂ ਲੱਕ ਤੋਂ ਥੱਲੇ ਦਾ ਹਿੱਸਾ ਉਸ ਆਦਮੀ ਦਾ ਧੜ ਉਸ ਆਦਮੀ ਦਾ ਸਿਰ ਕੰਪਲੀਟ ਤਾਂ ਨਾ ਹੋਇਆ ਨਾ
ਆਦਮੀ ਕਈ ਫਿਰ
ਆਦਮੀ ਇੱਕੋ ਹੀ ਹੈ ਬਣਾ ਲਿਆ ਇਹਨਾਂ ਨੇ ਫਰੋਡ ਚੱਲਦਾ ਅਸਲ ਤਿੰਨ ਗੁਣ ਨੇ ਮਾਇਆ ਦੇ ਵਿੱਚ ਸੁਭਾਅ ਨੇ ਤਿੰਨ ਕਿਸਮ ਦੇ ਆਦਮੀ ਦੇ ਉੱਤੇ ਪਹਿਰਾ ਬਦਲਦਾ ਕਦੇ ਗੁੱਸੇ 'ਚ ਹੈ ਜਦ ਗੁੱਸੇ 'ਚ ਆਉਂਦਾ ਜਿਹਨੂੰ ਪੈਦਾ ਕਰਦਾ ਉਹਨੂੰ ਮਾਰ ਦਿੰਦਾ ਜਾਂ ਗੁੱਸੇ 'ਚ ਆਉਂਦਾ ਜਿਹਨੇ ਪੈਦਾ ਕੀਤਾ ਉਹਨੂੰ ਮਾਰ ਦਿੰਦਾ ਪਾਲੇ ਦੇਖੋ ਇੱਥੇ ਹੋ ਰਿਹਾ ਕ੍ਰੋਧ ਹੈ ਸਵਾਰਥ ਖਾਤਰ ਵੀ ਮਾਰ ਦਿੰਦਾ ਕ੍ਰੋਧ ਖਾਤਰ ਕ੍ਰੋਧ ਆਇਆ ਵੀ ਮਾਰ ਦਿੰਦਾ ਅਤੇ ਪੈਦਾ ਵੀ ਕਰਦਾ ਜੀਵ ਹੈ ਜੀਵਾਂ ਨੂੰ ਪਾਲਣਾ ਵੀ ਕਰਦਾ ਵਿਨਾਸ਼ ਵੀ ਕਰਦਾ ਜੀਵ ਹੈ ਜੀਵਾਂ ਦਾ ਵਿਨਾਸ਼ ਜਿਹਨੇ ਤਾਂ ਪ੍ਰੈਕਟੀਕਲ ਤਾਂ ਇਹੀ ਕਰਦੇ ਹਾਂ ਅਸੀਂ ਪਰ ਤਿੰਨੇ ਕੰਮ ਉਹਦੀ ਆਗਿਆ ਨਾ ਹੁੰਦੇ ਪਿੱਛੇ ਉਹਦੀ ਪ੍ਰੇਰਣਾ ਕਿਹਦੀ ਜੋਤ ਦੀ ਜਿਹੜਾ ਸਭ ਦੇ ਅੰਦਰ ਹੈ ਸੁਪਰੀਮ ਪਾਵਰ ਸੁਪਰ ਪਾਵਰ ਸੁਪਰੀਮ ਤਾਂ ਖੈਰ ਨਹੀਂ ਕਹਿ ਸਕਦੇ ਸੁਪਰੀਮ ਤਾਂ ਉੱਪਰ ਹੈ ਇਦੋਂ ਅਸੀਂ ਆਪਣੀ ਇੱਛਾ ਨਾਲ ਕੋਈ ਫਸਲ ਬੀਜਦੇ ਹਾਂ ਆਪਣੀ ਇੱਛਾ ਅਨੁਸਾਰ ਆਪਣੀ ਸ਼ਕਤੀ ਅਨੁਸਾਰ ਉਹਦੀ ਅਸੀਂ ਸੇਵਾ ਕਰਦੇ ਹਾਂ ਕਿ ਉਹ ਸਾਡੀ ਹੁੰਦੀ ਆ ਇਵੇਂ ਪਰਮੇਸ਼ਰ ਦੀ ਸਾਰੀ ਸ੍ਰਿਸ਼ਟੀ ਸਾਡੇ ਇੱਥੇ ਵੱਟਾਂ ਪਾਈਆਂ ਹੋਈਆਂ ਛੋਟੇ ਛੋਟੇ ਨੇ ਪਰ ਅਸੀਂ ਕਰਦੇ ਉਹ ਸਾਰਿਆਂ ਨੂੰ ਕਰਦਾ ਸ੍ਰਿਸ਼ਟੀ ਉਹਨੇ ਬਣਾਈ ਹੈ ਧਰਤੀਆਂ ਸਾਰੀਆਂ ਉਹਨੇ ਬਣਾਈਆਂ ਨੇ ਹਵਾ ਉਹਨੇ ਬਣਾਈ ਹੈ ਸਾਰੀਆਂ ਗੈਸਾਂ ਸਭ ਕੁਛ ਉਹਨੇ ਬਣਾਇਆ 84 ਲੱਖ ਜੂਨੀ ਵੀ ਉਹਨੇ ਬਣਾਈ ਹੈ ਅਸੰਤੁਲਨ ਬਣਿਆ ਰਹੇ ਸੰਤੁਲਨ ਬਣਿਆ ਰਹੇ ਇਹਦੇ ਵਿੱਚ ਕੋਈ ਗੈਸ ਘੱਟ ਵੱਧ ਨਾ ਜਾਵੇ ਪਰਿਆਵਰਣ ਦਾ ਸੰਤੁਲਨ ਬਣਿਆ ਰਹੇ ਇਹ ਵੀ ਉਹਨੇ ਸਿਸਟਮ ਪੈਦਾ ਕੀਤਾ ਪਹਿਲਾਂ ਹੀ ਵਿਗਾੜ ਦਿੱਤਾ ਅਸੀਂ ਸੰਤੁਲਨ ਅਸੀਂ ਆਪਣੀ ਮਰਜ਼ੀ ਜਲ ਕਰਦੇ ਹਾਂ ਸੰਤੁਲਨ ਵਿਗੜ ਜਾਂਦਾ ਐਕਸੈਸ ਨਾਲ ਕੋਈ ਚੀਜ਼ ਪ੍ਰਾਪਤ ਕਰਨੀ ਚਾਹੁੰਦੇ ਹਾਂ ਜ਼ਿਆਦਾ ਇੱਥੇ ਦੇਖੋ ਸਾਡੇ ਸਾਹ ਲੈਣ ਨਾਲ ਆਕਸੀਜਨ ਖਤਮ ਹੋਣੀ ਹੈ ਅਸੀਂ ਅੱਗ ਜਾਲਦੇ ਹਾਂ ਉਹਦੇ ਨਾਲ ਵੀ ਆਕਸੀਜਨ ਖਤਮ ਹੋਣੀ ਹੈ ਪਰ ਜਦ ਅਸੀਂ ਹੱਦ ਤੋਂ ਵੱਧ ਅੱਗ ਪੈਦਾ ਜਾਲ ਦਿੰਦੇ ਹਾਂ ਆਕਸੀਜਨ ਜਾਲ ਦਿੰਦੇ ਹਾਂ ਸੰਤੁਲਨ ਵਿਗੜ ਜਾਂਦਾ ਗੱਡੀਆਂ ਚੱਲਦੀਆਂ ਨੇ ਪੈਟਰੋਲ ਫੂਕ ਹੁੰਦਾ ਡੀਜ਼ਲ ਫੂਕ ਹੁੰਦਾ ਭੱਠੀਆਂ ਚੱਲਦੀਆਂ ਨੇ ਕੋਲਾ ਜਲਦਾ ਲੱਕੜ ਜਲਦੀ ਹੈ ਸਭ ਆਕਸੀਜਨ ਹੀ ਫੂਕ ਹੁੰਦੀ ਹੈ ਕਿਤੇ ਵੀ ਅਸੀਂ ਅੱਗ ਲਾ ਦਿੰਦੇ ਹਾਂ ਬੇਮਤਲਬ ਕਚਰੇ ਨੂੰ ਆਕਸੀਜਨ ਹੀ ਫੂਕ ਹੁੰਦੀ ਹੈ ਨਾ ਅਤੇ ਆਕਸੀਜਨ ਤਾਂ ਪ੍ਰਾਣ ਨੇ ਸਾਡੇ ਪ੍ਰਾਣਵਾਯੂ ਹੈ ਉਹ ਤਾਂ ਕੋਈ ਪਰਵਾਹ ਨਹੀਂ ਸੰਤੁਲਨ ਅਸੀਂ ਵਿਗਾੜਦੇ ਹਾਂ ਸੰਤੁਲਨ ਨਹੀਂ ਵਿਗੜਦਾ ਜੇ ਧਿਆਨ ਰੱਖ ਇਸ ਕਰਕੇ ਜਿਹੜੇ ਪਰਿਆਵਰਨ ਵਾਲੇ ਨੇ ਉਹ ਆਪਣੀ ਜਗ੍ਹਾ ਗਿਆਨਵਾਨ ਨੇ, ਉਹਨੇ ਰੌਲਾ ਪਾਉਂਦੇ ਨੇ, ਕੋਈ ਸੁਣਦਾ ਹੀ ਨਹੀਂ ਉਹਨਾਂ ਦੀ ਗੱਲ। ਉਹਨਾਂ ਨੇ ਖੋਜ ਕੀਤੀ ਹੈ, ਖੋਜੀ ਨੇ। ਪਰਿਆਵਰਨ ਇੱਕ ਬਹੁਤ ਮਹੱਤਵਪੂਰਨ ਚੀਜ਼ ਹੈ, ਜੇ ਵਿਗੜ ਗਿਆ ਜਦ ਸਮਾਪਤ ਹੋ ਜੂਗੀ ਸਾਰੀ ਦੁਨੀਆ। ਪਾਣੀ ਦੀ ਵੀ ਇਹੀ ਗੱਲ ਹੈ, ਤੁਸੀਂ ਤਰੱਕੀ ਕਰੋ ਪਰ ਇੱਕ ਹੱਦ 'ਚ ਵਿੱਚ ਰਹਿ ਕੇ ਤਰੱਕੀ ਕਰੋ ਨਾ। ਇਹ ਨਾ ਹੋਵੇ ਤਰੱਕੀ ਕਰਦੇ ਕਰਦੇ ਸਾਰੇ ਬਸ ਸੌਂ ਜਾਈਏ, ਉੱਧਰ ਚੜ੍ਹਦੇ ਉੱਠੀਏ ਹੀ ਨਾ। ਐਸੀ ਤਰੱਕੀ ਦਾ ਕੀ ਫਾਇਦਾ ਹੈ? ਇਹ ਰੋਗ ਲਾ ਲਈਏ ਬਹੁਤ ਬੜੇ ਬੜੇ, ਰੋਗੀ ਉਹ ਜੀ ਕਾਰਾਂ ਦਾ ਬਣ ਗਿਆ, ਹਵਾਈ ਜਹਾਜ਼ ਬਣ ਗਏ, ਜਾਂ ਚੜ੍ਹ ਕੇ ਜਾਣ ਜੋਗਾ ਹੀ ਨਹੀਂ ਕੋਲ ਰਹੂ ਉਹਨਾਂ ਦੇ, ਇੰਨਾ ਚੱਕ ਕੇ ਦੂਏ ਨੂੰ ਦੂਆ ਲਿਜਾਣ ਜੋਗਾ ਵੀ ਨਹੀਂ, ਉਹ ਕਿਸ ਕੰਮ ਆਉਣਗੇ? ਕੋਈ ਲਿਮਿਟ ਹੋਣੀ ਚਾਹੀਦੀ ਹੈ, ਕੋਈ ਹੱਦ ਹੋਣੀ ਚਾਹੀਦੀ ਹੈ। ਕੰਪੀਟੀਸ਼ਨ ਮਾਇਆ ਖਾਤਰ ਲੱਗੇ ਹੋਏ ਨੇ, ਕੋਈ ਕਹਿਣ ਵਾਲਾ ਹੀ ਨਹੀਂ। ਅਟੋਮਿਕ ਐਨਰਜੀ ਹੈ, ਕਿੰਨੀ ਆਕਸੀਜਨ ਖਰਾਬ ਹੁੰਦੀ ਹੈ? ਜਿਹੜੇ ਰਾਕਟ ਉੱਤੇ ਚੜ੍ਹਦੇ ਨੇ ਕਿੰਨੀ ਅੱਗ ਪੈਦਾ ਹੁੰਦੀ ਹੈ? ਆਖਿਰ ਜਲਦੀ ਤਾਂ ਆਕਸੀਜਨ ਹੈ, ਆਕਸੀਜਨ ਦੇ ਸਿਲੰਡਰ ਆਉਂਦੇ ਨੇ, ਗੈਸ ਕਟਿੰਗ ਦੇ ਵਿੱਚ ਜਲਦੀ ਹੈ। ਕੀ ਕੁਛ ਹੋ ਰਿਹਾ? ਅਸੀਂ ਆਪ ਜ਼ਿੰਮੇਵਾਰ ਰਹਿੰਦੇ। ਹੁਣ ਇੰਨਾ ਸਾਡੀ ਆਦਤ ਵਿਗੜ ਗਈ, ਇੰਨੀਆਂ ਲੋੜਾਂ ਸਾਡੀਆਂ ਜ਼ਿਆਦਾ ਵੱਧ ਗਈਆਂ। ਜਿਵੇਂ ਛੋਟਾ ਬੱਚਾ ਨਹੀਂ ਨਾ ਹੰਡ ਸਕਦਾ, ਜਿਵੇਂ ਅਮਲੀ ਨਾ ਹੰਡ ਸਕਦਾ, ਉਹਨੂੰ ਪਤਾ ਹੁੰਦਾ ਮੈਂ ਮਰ ਜਾਣਾ, ਅਮਲ ਤੋਂ ਨਹੀਂ ਹੰਡ ਸਕਦਾ। ਨਸ਼ੇ ਤੋਂ ਨਹੀਂ ਹੜਾ, ਉਹਨੂੰ ਕਹਾਂ ਮਰ ਜਾਣਾ, ਉਹ ਕਹਿੰਦਾ ਮਰ ਜਾਣਾ ਮਨਜ਼ੂਰ ਆ, ਨਸ਼ਾ ਨਹੀਂ ਛੱਡਣਾ। ਇਹ ਉਹ ਨਸ਼ਾ ਇਹਨਾਂ ਨੂੰ ਲੱਗਿਆ। ਇਹਨਾਂ ਨੂੰ ਤਰੱਕੀ ਦਾ, ਮਾਇਆ ਦੀ ਦੌੜ ਦਾ ਉਹ ਨਸ਼ਾ ਹੈ, ਬਹੁਤ ਦੀਂਦੀ ਹੈ ਫਿਰ ਵੀ ਪਰਵਾਹ ਨਹੀਂ ਕਰਦੇ। ਵਿਕਾਸ ਵਿੱਚੋਂ ਵਿਨਾਸ਼ ਨਿਕਲਣਾ ਸੀ, ਇਹ ਪਹਿਲਾਂ ਨਹੀਂ ਇਹਨਾਂ ਨੇ ਹਿਸਾਬ ਲਾਇਆ ਕਿ ਜੋ ਕੁਛ ਅਸੀਂ ਕਰ ਰਹੇ ਹਾਂ ਇਹ 'ਚ ਆਕਸੀਜਨ ਜਾਊਗੀ, ਜਾ ਰਹੀ ਹੈ, ਇਹਦਾ ਰਿਜ਼ਲਟ ਕੀ ਨਿਕਲੂਗਾ? ਇਹ ਤਾਂ ਵੱਧਦੀ ਰਹੂਗੀ ਰੋਜ਼। ਇਵੇਂ ਪਾਣੀ ਹੈ ਥੱਲੋਂ ਖਿੱਚੀ ਜਾਂਦੇ ਨੇ, ਮੋਟਰਾਂ ਚੱਲੀ ਜਾਂਦੀਆਂ ਨੇ, ਦੂਏ ਪੰਪ ਲਾ ਦਿੱਤੇ ਥੱਲਿਓ ਸਮਰਸੀਬਲ, ਹਰੇਕ ਦੇ ਘੱਟ ਉਬਲ ਹੈ, ਕੋਈ ਪਰਵਾਹ ਨਹੀਂ, ਪਾਣੀ ਥੱਲੇ ਥੱਲੇ ਜਾਈ ਜਾਂਦਾ। ਅੱਗੇ ਖੂਹ ਹੁੰਦੇ ਸੀ, ਬਹੁਤ ਘੱਟ ਪਾਣੀ ਕੱਢਦੇ ਸੀ, ਜਾਂ ਨਲਕੇ ਹੋਏ ਉਦੋਂ ਜ਼ਿਆਦਾ ਕੱਢਣ ਲੱਗ ਗਏ। ਹੁਣ ਸਮਰਸੀਬਲ ਹੋ ਗਏ, ਕਿਸੇ ਦਾ ਜ਼ੋਰੇ ਕੋਈ ਨਹੀਂ ਲੱਗਦਾ, ਮਿਸਯੂਜ ਹੋ ਰਿਹਾ। ਇਹਦੇ ਖਾਤਰ ਅਸੀਂ ਕੋਈ ਪੜ੍ਹਾਈ ਨਹੀਂ ਕਰਾਈ ਪਬਲਿਕ ਦੀ। ਜੇ ਧਰਮ ਦੀ ਪੜ੍ਹਾਈ ਕਰਾਉਂਦੇ ਅਸੀਂ, ਆਹ ਦੂਈ ਪੜ੍ਹਾਈ ਹੈ ਨਾ ਜਿਹੜੀ, ਇਹ ਜਿਹੜੀ ਅਸੀਂ ਕਾਲਜ ਪੜ੍ਹਾਈ ਕਰਾਉਂਦੇ ਹਾਂ, ਉਹ ਮਾਇਆ ਕਮਾਉਣ ਵਾਲੀ ਪੜ੍ਹਾਈ ਹੈ, ਕੰਪੀਟੀਸ਼ਨ ਹੋ ਪੈਦਾ ਕਰਦੀ ਹੈ। ਕਾਲਜਾਂ ਦੀ ਪੜ੍ਹਾਈ ਵਿਨਾਸ਼ਕਾਰੀ ਹੈ ਸਾਰੀ, ਉਹ ਤਾਂ ਹੀ ਇਹਨੂੰ ਅਵਿਦਿਆ ਕਹਿੰਦੇ ਨੇ, ਗੁਰਬਾਣੀ 'ਚ ਇਹਨੂੰ ਅਵਿਦਿਆ ਕਿਹਾ। ਮਾਧੋ ਅਵਿਦਿਆ ਹਿਤਕੀਨ ਵਿਵੇਕ ਦੀ ਮਲੀਨ। ਬੜੇ ਬੜੇ ਵਕੀਲ ਪੈਦਾ ਹੋ ਰਹੇ ਨੇ, ਡਾਕਟਰ ਪੈਦਾ ਹੋ ਰਹੇ ਨੇ, ਪਰ ਅੰਨੇ ਨੇ ਪਰਿਆਵਰਨ ਵਾਲੇ ਪਰ ਆਪਣੇ ਉਹ ਉਹਨਾਂ ਦਾ ਵਿਸ਼ਾ ਅਲੱਗ ਹੈ। ਅੰਨੇ ਹੋ ਕੇ ਦੌੜ ਰਹੇ ਨੇ, ਪੈਸਾ ਚਾਹੀਦਾ, ਪੈਸੇ ਦੀ ਜਿਹੜੀ ਦੌੜ ਹੈ ਮਾਇਆ ਦੀ ਦੌੜ ਹੈ, ਅਗਨ ਸਾਗਰ ਹੀ ਹੈ, ਅਗਨ ਸਾਗਰ ਵੱਲੋਂ ਲੈ ਜੂਗੀ। ਅਗਨ ਸਾਗਰ ਹੀ ਬਣਾਇਆ ਪਿਆ, ਹੁਣ ਤਾਂ ਅਗਨ ਸਾਗਰ ਹੀ ਬਣਾਇਆ ਪਿਆ। ਕਲਯੁਗ ਰਥ ਅਗਨ ਕਾ
ਕੂੜ
ਅੱਗੇ ਰਸਵਾ, ਕੂੜ ਕੀ ਹੈ? ਮਾਇਆ, ਮਾਇਆ ਅੱਗੇ ਅੱਗੇ ਹੈ, ਆਦਮੀ ਪਿੱਛੇ ਪਿੱਛੇ ਹੈ, ਅਤੇ ਅੱਗ ਨਾਲ ਚੱਲਦਾ ਸਭ ਕੁਝ, ਸਭ ਕੁਝ ਅੱਗ ਨਾਲ ਹੀ ਚੱਲਦਾ। ਹਵਾਈ ਜਹਾਜ਼ ਅੱਗ ਨਾਲ ਚੱਲਦਾ, ਟ੍ਰੇਨ ਅੱਗ ਨਾਲ ਚੱਲਦੀ ਹੈ, ਮੋਟਰਸਾਈਕਲ ਅੱਗ ਨਾਲ ਚੱਲਦਾ, ਇੱਥੋਂ ਤੱਕ ਕਿ ਸਰੀਰ ਵੀ ਅੱਗ ਨਾਲ ਹੀ ਚੱਲਦਾ, ਜੇ ਠੰਡਾ ਹੋ ਜਾਵੇ ਵੀ ਨਹੀਂ ਚੱਲਦਾ। ਉਹ ਸਰੀਰ ਵਾਲੀ ਅੱਗ ਕਾਫੀ ਸੀ, ਸਰੀਰ ਅੱਗ ਨਾਲ ਚੱਲਦਾ, ਇਹਦੀ ਅੱਗ ਵਾਸਤੇ ਹੀ ਆਕਸੀਜਨ ਦਿੱਤੀ ਸੀ। ਆ ਜਿਹੜੀਆਂ ਹੋਰ ਅੱਗਾਂ ਪੈਦਾ ਕਰ ਲਈਆਂ ਇਹਦੇ ਵਾਸਤੇ ਆਕਸੀਜਨ ਨਹੀਂ ਸੀ ਦਿੱਤੀ, ਦਿੱਤੀ ਸੀ ਵਾਧੂ, ਫਿਰ ਦਰਖਤ ਪੈਦਾ ਕੀਤੇ। ਜੇ ਆਕਸੀਜਨ ਘਟੂਗੀ ਤਾਂ ਇਹ ਪੈਦਾ ਕਰ ਦੇਣਗੇ, ਉਹ ਵੀ ਵੱਢ ਛੱਡੇ ਸੀ, ਉਦੋਂ ਦੇਖਿਆ ਹੀ ਨਹੀਂ। ਉਦੋਂ ਇੱਕੋ ਹੀ ਗੱਲ ਸੀ, ਪੈਦਾਵਾਰ ਵਧਾਓ। ਸਾਰੇ ਵਿਦਵਾਨ ਇਹੀ ਕਹਿੰਦੇ ਰਹੇ, ਪੈਦਾਵਾਰ ਵਧਾਓ, ਦਰਖਤ ਨੁਕਸਾਨ ਕਰ ਦੇਣੇ, ਵੱਢ ਦਿਓ, ਪਰਿਆਵਰਨ ਕੋਈ ਨਹੀਂ। ਇਹਦਾ ਬੇਅਕਲ ਸੀ ਸਾਰੇ, ਜਵਾਬ ਦੇ ਹੀ ਕਿਸੇ ਦੀ ਨਹੀਂ। ਜੇ ਹੋਵੇ ਨਾ ਜਵਾਬਦਾਰੀ ਵਿਦਵਾਨਾਂ ਦੇ, ਉਹਨੂੰ ਬਾਅਦ ਵਿੱਚ ਜੇਲ੍ਹ 'ਚ ਚੱਕ ਕੇ ਜਿਹਨੇ ਪਲੈਨ ਗਲਤ ਬਣਾਏ ਨੇ, ਫਿਰ ਅਕਲ ਆ ਜਾ। ਕੋਈ ਜਿਹੜਾ ਦਿੱਤਾ ਹੀ ਨਹੀਂ ਅੱਜ ਥਾਈ, ਪੁੱਠਾ ਲਟਕਾਇਆ ਹੀ ਨਹੀਂ ਕੋਈ ਅੱਜ ਥਾਈ ਜਿਹਨੇ ਰਾਏ ਦਿੱਤੀ ਸੀ, ਤਾਂ ਕਰਕੇ ਹੋਈ ਜਾਂਦਾ। ਬਸ
ਇਹ ਭਾਰਤ ਰਤਨ ਦਿੰਦੇ ਨੇ,
ਭਾਰਤ ਰਤਨ ਦੇ ਦਿੰਦੇ ਨੇ। ਹੁਣ ਰਣਜੀਤ ਸਿੰਘ ਨੇ ਕਿਹਾ ਨਹੀਂ, ਉਹ ਕਹਿੰਦਾ ਜੀ ਉਹਦੀ ਦੇਣ ਬਹੁਤ ਹੈ, ਸਾਫ਼ ਸੁਥ ਇਨਕਾਰਿਆ ਨਹੀਂ ਜਾ ਸਕਦਾ। ਕਹਿੰਦਾ ਵੀ ਹਾਂ ਗੱਲ ਤੁਹਾਡੀ ਠੀਕ ਹੈ, ਜਿਹੜਾ ਜਾਲੀ ਨੋਟ ਕਰੰਸੀ ਬਣਾਉਂਦਾ ਦੇਣ ਉਹਦੀ ਵੀ ਬਹੁਤ ਹੈ, ਪਰ ਸਰਕਾਰ ਉਹਨੂੰ ਜੇਲ੍ਹ ਕਰ ਦਿੰਦੀ ਹੈ। ਸਾਨੂੰ ਜਾਲੀ ਟੀਕਾ ਦਿੱਤਾ ਉਹ, ਤੁਸੀਂ ਉਹਦੀ ਮਾਫ਼ੀ ਚਾਹੁੰਦੇ ਹੋ? ਉਹਨੇ ਜਾਲੀ ਕੰਮ ਕੀਤਾ, ਤੁਸੀਂ ਉਹਨੂੰ ਦੇਣ ਕਹਿੰਦੇ ਹੋ? ਇਹਦਾ ਮਤਲਬ ਜਾਲੀ ਕਰੰਸੀ ਵੇਚਣ ਵਾਲੇ ਹੋ ਤੁਸੀਂ, ਤੁਸੀਂ ਜਾਲੀ ਕਰੰਸੀ ਤੋਂ ਨੋਟ ਕਮਾਉਣ ਵਾਲੇ ਹੋ, ਉਹਦੀ ਤੋਂ ਕਮਾਉਂਦੇ ਰਹੇ ਹੋ, ਤੁਸੀਂ ਕਿਵੇਂ ਖਿਲਾਫ਼ ਹੋ ਜਾਓਗੇ? ਜਿਨ੍ਹਾਂ ਨੂੰ ਜਾਲੀ ਨੋਟਾਂ ਤੋਂ ਆਮਦਨ ਹੈ ਉਹ ਤਾਂ ਕਹਿਣਗੇ ਵੀ ਜਿਹਨੇ ਜਾਲੀ ਨੋਟ ਬਣਾਏ ਉਹਨੇ ਬੜਾ ਕੰਮ, ਉਹਦੀ ਬੜੀ ਦੇਣ ਹੈ, ਕਿ ਉਹਨਾਂ ਬੈਨੀਫਿਟ ਹੈ ਉਹ ਤੋਂ। ਅਸਲੀ ਵਾਲਿਆਂ ਨੂੰ ਨੁਕਸਾਨ ਹੈ, ਗਵਰਨਮੈਂਟ ਨੂੰ ਨੁਕਸਾਨ ਹੈ, ਸਾਨੂੰ ਨੁਕਸਾਨ ਹੈ ਹੋਇਆ ਉਹ ਤੋਂ, ਅਸੀਂ ਕਿਵੇਂ ਮਾਫ਼ ਕਰ ਦਊਂਗੇ? ਤੁਸੀਂ ਕਰ ਦਿਓ। ਉਹ ਮੀਣਿਆਂ ਨੂੰ, ਮੀਣਿਆਂ ਦੇ ਹੱਕ ਦਾ ਟੀਕਾ ਸੀ, ਮੀਣੇ ਕਰਨ, ਗੁਰੂ ਦੇ ਸਿਰ ਕਿਵੇਂ ਮੰਨ ਲੈਣ ਉਹਦੇ ਨੁਕਸਾਨ ਨੂੰ? ਉਹ ਤਾਂ ਅੰਦਰ ਕਰਨਾ ਉਹਨੂੰ ਚੱਕ ਕੇ। ਗੁਰਜੀਤ ਨੇ ਜਵਾਬ ਦੇ ਦਿੱਤਾ, ਹੁਣ ਚੁੱਪ ਕਰ ਗਏ, ਹੁਣ ਦੋ ਜਵਾਬ ਕਹਾਂ। ਹਾਂਜੀ, ਕਹਾ ਕਹੇ ਬਖਾਨੋ ਕਹੇ ਮੂੰਹ ਨਾ ਆਵੇ। ਕਿੱਥੇ ਦਾ ਦੱਸਾਂ ਹੁਣ ਮੈਂ, ਨਹੀਂ ਦੱਸਿਆ ਜਾ ਸਕਦਾ। ਤੁਸੀਂ ਦੱਸਿਆ ਹੋਇਆ ਜੋ ਗ੍ਰੰਥਾਂ ਦੇ ਵਿੱਚ ਸਭ ਝੂਠ ਹੈ। ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾ ਸਭ ਕੂੜ ਗਾਲੀ ਓਛੀਆਂ। ਆਹ ਪੰਕਤੀ ਕਹਿੰਦੀ ਹੈ, ਸਾਬਤ ਕਰਦੀ ਹੈ, ਇੱਥੇ ਡਿਸਕਸ ਕਰਕੇ ਸਾਬਤ ਕਰਤਾ ਵੀ ਉਹ ਝੂਠ ਹੈ ਜੋ ਤੁਸੀਂ ਲਿਖਿਆ। ਇਹ ਇੱਥੇ ਤਾਂ ਗੋਲਮੋਲ ਗੱਲ ਕਹਿਤੀ, ਸਿਮਰਤ ਵੇਦ ਪੁਰਾਣ ਪੁਕਾਰਨ ਕੀ ਪੋਥੀਆਂ ਪੁਕਾਰਦੀਆਂ ਨੇ, ਉਹਦੇ ਯੋਜਨ ਵੀ ਦੱਸੇ ਨੇ ਇਹਨੇ ਯੋਜਨ ਨੇ। ਫਲਾਣੇ ਤੋਂ ਜਾ ਕੇ ਗਊ ਤੁਹਾਡੀ ਸਹਾਈ ਹੋਊਗੀ, ਬਤਾਲੀ ਨਦੀ ਜਦ ਆਊਗੀ, ਉੱਥੇ ਆਹ ਦਾਨ ਕੀਤਾ ਹੋਇਆ ਸਹਾਈ, ਉਹਨਾਂ ਸਭ ਕੁਝ ਦੱਸਿਆ ਹੋਇਆ, ਪੂਰਾ ਰੂਟ ਹੀ ਦੱਸਿਆ ਹੋਇਆ। ਅਤੇ ਇੱਥੇ ਦੱਸਿਆ ਵੀ ਕੁਛ ਨਹੀਂ ਹੈਗਾ, ਸਭ ਝੂਠ ਹੈ, ਦੱਸਿਆ ਨਹੀਂ ਜਾ ਸਕਦਾ। ਇਸ ਕਰਕੇ ਝੂਠ ਨੇ ਸੱਚ ਤੋਂ ਉਖਾੜ ਕੇ ਪਰੇ ਲੈ। ਰਿਸ਼ੀ ਮੁਨੀ ਨੇ ਉਹਨਾਂ ਦੀਆਂ ਲਿਖੀਆਂ ਹੋਈਆਂ ਨੇ ਗੱਲਾਂ, ਇਹ ਕਹਿੰਦੇ ਰਿਸ਼ੀ ਮੁਨੀਆਂ ਦਾ ਦੇਸ਼ ਹੈ, ਰਿਸ਼ੀ ਮੁਨੀਆਂ ਦੇ ਪੌੜੇ ਪਾਏ ਹੋਏ ਰਿਹਾ ਹੈ। ਮਹਾਂਭਾਰਤ ਦੀ ਲੜਾਈ ਰਿਸ਼ੀ ਮੁਨੀਆਂ ਦੀ ਦੇਣ, ਰਮਾਇਣ ਵੀ ਰਿਸ਼ੀ ਮੁਨੀਆਂ ਦੀ ਦੇਣ, ਹੋਰ ਕਿਹਦੀ ਦੇਣ, ਉਹਨਾਂ ਦੀ ਦੇਣ। ਹਾਂਜੀ,
ਨਾ ਤਾਂ ਕੋਈ ਤਾਤ ਮਾਤਾ ਨਾ ਭਾਈ,
ਨਾ ਤਾਂ ਕੋਈ ਤਾਤ ਮਾਤਾ ਨਾ ਭਾਈ, ਮਿੱਤਰ ਤਾਂ ਨਹੀਂ ਕਿਤੇ,
ਨਾ ਤਾਂ ਕੋਈ ਤਾਤ ਮਾਤਾ ਨਾ ਭਾਈ,
ਮਾਤਾ ਨਾ ਉਹਦਾ ਕੋਈ ਮਾਂ ਪਿਓ ਭਾਈ ਕੋਈ ਨਹੀਂ,
ਨਾ ਪੁੱਤਰਾ ਨਾ ਪੋਤਰਾ ਨਾ ਦਾਇਆ ਨਾ ਦਾਈ,
ਨਾ ਪੁੱਤਰਾ ਨਾ ਕੋਈ ਉਹਦਾ ਪੁੱਤਰ ਹੈ। ਕਿਉਂ? ਜੇ ਵਿਸ਼ਨੂੰ ਕਹਿੰਦੇ ਨੇ ਫਿਰ ਪੁੱਤਰ ਹੈ, ਜੇ ਕ੍ਰਿਸ਼ਨ ਕਹਿੰਦੇ ਨੇ ਫਿਰ ਮਾਂ ਬਾਪ ਹੈ, ਪੁੱਤਰ ਵੀ ਹੈ। ਉਹਨਾਂ ਦੇ ਅਵਤਾਰਵਾਦ ਨੂੰ ਘੱਟ ਰਹੇ ਨੇ ਸਾਰੇ ਨੂੰ, ਰਾਮ ਹੋਇਆ, ਕ੍ਰਿਸ਼ਨ ਹੋਇਆ, ਵਿਸ਼ਨੂੰ ਹੋਇਆ, ਸ਼ਿਵ ਹੋਇਆ,
ਜਿਹੜੇ ਮਹਾਂਕਾਲ ਦੀ ਥਾਂ 'ਤੇ ਖੜੇ ਕਰਤੇ ਲਿਆ,
ਜਿਹੜੇ ਮਹਾਂਕਾਲ ਦੀ ਥਾਂ 'ਤੇ ਇਹਨਾਂ ਨੇ ਖੜੇ ਕੀਤੇ ਨੇ, ਉਹ ਸਾਰਿਆਂ ਨੂੰ ਘੱਟ ਰਹੇ ਨੇ। ਜਿਹਨੂੰ ਅਸੀਂ ਮਹਾਂਕਾਲ ਕਹਿੰਦੇ ਉਹਦਾ ਕੋਈ ਨਹੀਂ ਹੈਗਾ, ਇਹਨਾਂ 'ਚੋਂ ਕੁਛ ਨਹੀਂ ਹੈ ਉਹ,
ਨਾ ਪੁੱਤਰਾ ਨਾ ਪੋਤਰਾ,
ਉਹਦੀ ਤਾਂ ਫੋਟੋ ਵੀ ਨਹੀਂ ਬਣ ਸਕਦੀ, ਇਹ ਫੋਟੋ ਬਣਾਈ ਬੈਠੇ ਨੇ ਉਹਦੀ।
ਦਾਇਆ ਨਾ ਦਾਈ,
ਦਾਇਆ ਨਾ ਦਾਈ, ਨਾ ਉਹਦੀ ਕੋਈ ਦਾਇਆ ਨਾ ਦਾਈ ਹੈ। ਦਾਈ ਹੁੰਦੀ ਹੈ ਜਨਮ ਵੇਲੇ, ਮਤਲਬ ਹੈ ਮਦਦ ਕਰਨ ਵਾਲੀ, ਜਨਮ ਦਵਾਉਣ ਵਿੱਚ। ਮਾਂ ਨਹੀਂ ਹੁੰਦੀ ਦਾਈ, ਜਨਮ ਵਿੱਚ, ਜਨਮ ਵੇਲੇ ਬੱਚੇ ਨੂੰ ਸਾਂਭਣ ਵਾਲੀ, ਤਾਂ ਕਿ ਉਹ ਸਾਹ ਆਵੇ, ਉਹਦੇ ਮੂੰਹ 'ਚ ਜਾਲੇ ਜੂੜੇ ਸਾਫ਼ ਕਰ ਦੇਵੇ, ਕਿਤੇ ਐਂ ਨਾ ਹੋਵੇ ਵੀ ਅੰਦਰ ਚਲੇ ਜਾਣ ਜਾਂ ਸਾਹ ਨਾ ਆਵੇ ਮਰ ਜਾਵੇ, ਉਹ ਸਾਂਭਣ ਵਾਲੀ।
ਦਾਇਆ ਨਾ ਦਾਈ,
ਦਾਇਆ ਪਿੱਛੋਂ ਪਾਲਦੀ ਹੈ, ਦਾਇਆ ਬੜੇ ਆਦਮੀ ਪਿੱਛੋਂ ਬੱਚੇ ਨੂੰ ਪਾਲਦੀ ਹੈ। ਦੁੱਧ ਚਾਹੇ ਮਾਂ ਵੀ ਚੁਕਾਉਂਦੀ ਹੈ, ਪਰ ਦਾਈਆਂ ਵੀ ਦੁੱਧ ਚੁਕਾ ਦਿੰਦੀਆਂ। ਦਾਇਆ ਜਿਹੜੀ ਦਾਇਆ ਹੁੰਦੀ ਸੀ ਨਾ, ਉਹ ਆਪਣਾ ਵੀ ਦੁੱਧ ਪਿਲਾ ਦਿੱਤੀ ਕਿਸੇ ਵੇਲੇ ਨਿਆਣੇ ਨੂੰ, ਪਰ ਰਾਜਪੂਤਾਂ ਨੇ ਮਨਾ ਕੀਤਾ ਹੋਇਆ ਸੀ ਇਹ ਸਾਡੇ ਬੱਚਿਆਂ ਨੂੰ, ਕਿਉਂਕਿ ਉਹ ਰਾਜਪੂਤਣੀਆਂ ਸੀ ਨਹੀਂ ਸੀ ਨਾ ਹੁੰਦੀਆਂ, ਉਹ ਛੋਟੀ ਜਾਤ ਦੀਆਂ ਹੁੰਦੀਆਂ, ਸਾਡੇ ਬੱਚਿਆਂ ਨੂੰ ਤੁਸੀਂ ਦੁੱਧ ਨਹੀਂ ਪਿਲਾਉਣਾ। ਮਾਂ ਦਾ ਹੀ ਦੁੱਧ ਪੀਂਦੇ ਤੇ ਬੱਚੇ, ਹੋਰ ਦੁੱਧ ਨਹੀਂ ਸੀ ਦਿੰਦੇ ਪਹਿਲਾਂ, ਹੁਣ ਤਾਂ ਡਾਕਟਰ ਕਹਿੰਦੇ ਦੇਣਾ ਨਹੀਂ ਚਾਹੀਦਾ, ਹੁਣ ਪਤਾ ਲੱਗਿਆ ਇਹਨੂੰ ਵੀ ਦੇਣਾ ਨਹੀਂ ਚਾਹੀਦਾ ਦੁੱਧ, ਆਪਣੇ ਨਹੀਂ ਸੀ ਦਿੰਦੇ। ਇੱਥੇ ਜਿਹੜੇ ਆਯੁਰਵੈਦ ਕਾਲੇ ਸੀ, ਹਕੀਮ ਸੀ, ਉਹਨਾਂ ਦਾ ਇਹ ਸੀ ਵੀ ਦੇਈਦਾ ਨਹੀਂ ਹੁੰਦਾ ਨਿਆਣੇ ਨੂੰ ਦੁੱਧ, ਨੁਕਸਾਨ ਹੋ ਜਾਂਦਾ। ਹਾਂਜੀ,
ਕਛੂ ਸੰਘ ਸੈਨਾ ਨਾ ਤਾਂ ਕਿ ਸੁਹਾਵੈ,
ਰਾਜਾ ਜ਼ਰੂਰ ਕਹਿੰਦੇ ਆ, ਹੁਕਮ ਵੀ ਉਹਦਾ ਚੱਲਦਾ ਹੈ ਸਿਰਸਾ, ਪਰ ਉਹਦੇ ਨਾਲ ਸੈਨਾ ਨਹੀਂ ਹੁੰਦੀ, ਉਹਨੂੰ ਸੈਨਾ ਦੀ ਲੋੜ ਹੈ ਨਹੀਂ, ਫੌਜ ਨਹੀਂ ਹੁੰਦੀ ਨਾਲ ਉਹਦੇ, ਸੈਨਾ ਦੀ
ਸੈਨਾ ਨਾ ਤਾਂ ਕਿ ਸੁਹਾਵੈ,
ਰਾਮ ਚੰਦਰ ਨਾਲ ਤਾਂ ਸਹਿਣਾ, ਕ੍ਰਿਸ਼ਨ ਨਾਲ ਤਾਂ ਸਹਿਣਾ, ਇਹਨਾਂ ਦੇ ਜਿਹੜੇ ਅਵਤਾਰ ਨੇ ਉਹਨਾਂ ਦੇ ਨਾਲ ਤਾਂ ਸਹਿਣਾ, ਉਹਦੇ ਨਾਲ ਨਹੀਂ ਕੋਈ ਸਹਿਣਾ।
ਕਹੇ ਸਭ
ਕਦੇ ਉਹਦੀ ਇੱਥੇ ਜੰਗ ਨਹੀਂ ਹੋਈ ਹੈ, ਸਹਿਣਾ ਲੜਨ ਦੀ ਲੋੜ ਨਹੀਂ, ਉਹਦਾ ਤਾਂ ਉਹਦੀ ਸ਼ਕਤੀ ਨਾਲ ਸੰਸਾਰ ਚੱਲਦਾ, ਉਹਦੇ ਸ਼ਕਤੀ ਜੇ ਦਊ ਤਾਂ ਕੋਈ ਲੜੂ, ਉਹਦੇ ਨਾਲ ਸ਼ਕਤੀ ਉਹ ਖਿੱਚ ਲੈਂਦਾ, ਜੇ ਦਿੰਦਾ ਸ਼ਕਤੀ। ਹੁਣ ਜਿਹੜਾ ਪਿੱਛੇ ਪਾਵਰ ਹਾਊਸ ਹੈ ਉੱਥੋਂ ਬਿਜਲੀ ਆਉਂਦੀ ਹੈ ਸਾਰੀ, ਉਹਨੂੰ ਕਿਤੋਂ ਖਤਰਾ, ਉੱਥੇ ਵੀ ਸੋਚ ਬੰਦ ਕਰ ਦਿੰਦਾ, ਉਹਦਾ ਜਿੰਨੀ ਕੁ ਛੱਡੂ ਉਨਾ ਕੇ ਕੁਛ ਕਰੂ। ਆ
ਕਹੇ ਸੱਤ ਸੋਈ ਕਰੇ ਸੋ ਬਣਿਆਵੈ,
ਉਹ ਸੱਤ ਹੈ, ਉਹ ਹਮੇਸ਼ਾ ਰਹਿਣ ਵਾਲਾ, ਜੋ ਕਹਿੰਦਾ ਸੱਚੀ ਕਹਿੰਦਾ ਉਹ ਟਲ ਨਹੀਂ ਸਕਦਾ ਉਹਦਾ ਹੁਕਮ,
ਸੋਈ
ਉਹਦੀ ਇੱਛਾ ਨਹੀਂ,
ਸੋਈ ਕਰੇ ਸੋ ਬਣੀ ਆਵੈ,
ਜੋ ਕਰਦਾ ਉਹ ਹੋ ਜਾਂਦਾ, ਜੋ ਕਰਦਾ ਉਹਨੂੰ ਕੋਈ ਰੋਕ ਨਹੀਂ ਸਕਦਾ, ਇਸ ਕਰਕੇ ਉਹਨੂੰ ਸੈਨਾ ਦੀ ਕੀ ਲੋੜ ਹੈ, ਸੈਨਾ ਦੀ ਲੋੜ ਉਹਨੂੰ ਹੈ ਜੇ ਕੁਝ ਹੁਕਮ ਦਿੰਦਾ ਗਾਹਾਂ ਮੰਨਦੇ ਨਹੀਂ ਕੋਈ, ਜੋ ਚਾਹੁੰਦਾ ਹੁੰਦਾ ਨਹੀਂ, ਫਿਰ ਉਹਨੂੰ ਐਕਸਟਰਾ ਪਾਵਰ ਦੀ ਲੋੜ ਹੈ ਆਦਮੀਆਂ ਦੀ, ਉਹਦਾ ਜੋ ਚਾਹੁੰਦਾ ਹੋ ਜਾਵੇ ਹੋ ਜਾਂਦਾ, ਅਤੇ ਫਿਰ ਉਹਨੂੰ ਸੈਨਾ ਰੱਖਣ ਦੀ ਕੀ ਲੋੜ ਹੈ, ਸੈਨਾ ਕਿਹਦੇ ਖਾਤਰ ਰੱਖਣੀ ਹੈ, ਸਾਰੇ ਦਾ ਜੀਵ ਉਹਦੇ ਔਲਾਦ ਹੈ, ਉਹ ਸੈਨਾ ਦਾ ਦੁਸ਼ਮਣ ਵਾਸਤੇ ਰੱਖੀ ਦੀ ਹੈ, ਉਹਦੇ ਨਾਲ ਦੁਸ਼ਮਣੀ ਹੋ ਹੀ ਨਹੀਂ ਸਕਦੀ, ਸਾਡੇ ਜਿਹੜੀ ਅੰਤਰਾਤਮਾ ਉਹਦੇ ਨਾਲ ਜੁੜੀ ਹੋਈ ਹੈ, ਉਹਦੇ ਖਿਲਾਫ਼ ਹੋ ਹੀ ਨਹੀਂ ਹੈ, ਖਿਲਾਫ਼ ਉਹਦੇ ਕੌਣ ਹੈ, ਖਿਲਾਫ਼ ਉਹਦੇ ਕੋਈ ਵੀ ਨਹੀਂ, ਉਹ ਥੋੜ੍ਹਾ ਜਿਹਾ ਕਹਿਣਾ ਨਹੀਂ ਮੰਨਦੇ, ਜਿਵੇਂ ਬੱਚਾ ਸਾਡਾ ਕਹਿਣਾ ਨਹੀਂ ਮੰਨਦਾ, ਖਿਲਾਫ਼ ਤਾਂ ਹੈ ਨਹੀਂ ਉਹ ਵੀ, ਉਹ ਰੱਬ ਤੇ ਕੋਈ ਗੋਡ ਕਹਿੰਦਾ, ਕੋਈ ਪਰਮਾਤਮਾ, ਕੋਈ ਅੱਲਾ, ਕੋਈ ਕੁਛ, ਕੋਈ ਕੁਛ ਖਿਲਾਫ਼ ਤਾਂ ਉਹ ਤਾਂ ਕੋਈ ਵੀ ਨਹੀਂ, ਉਹ ਖਿਲਾਫ਼ ਨਹੀਂ ਕੋਈ ਵੀ, ਕੁਦਰਤ ਤੇ ਕੋਈ ਖਿਲਾਫ਼ ਨਹੀਂ ਹੈਗਾ, ਉਹ ਅਵਹੇਲਣਾ ਕਰਦੇ ਨੇ ਉਹਦੇ, ਕੁਦਰਤ ਦੇ ਕਾਨੂੰਨ ਦੀ ਅਵਹੇਲਣਾ ਕਰਦੇ, ਜਿਵੇਂ ਸਰਕਾਰੀ ਸਾਡੀ ਹੈਗੀ ਹੈ, ਅਸੀਂ ਸਰਕਾਰ ਦੇ ਖਿਲਾਫ਼ ਨਹੀਂ ਹੈਗੇ, ਪਰ ਸਰਕਾਰੀ ਕਾਨੂੰਨ ਦੇ ਪੂਰੀ ਤਰ੍ਹਾਂ 100% ਪਾਬੰਦ ਵੀ ਨਹੀਂ ਹੈਗੇ, ਸਾਰੇ 100% ਪਾਬੰਦ ਵੀ ਨਹੀਂ ਹੈਗੇ, ਸਰਕਾਰ ਦੇ ਖਿਲਾਫ਼ ਨਹੀਂ ਹੈਗੇ, ਇਹੋ ਜਿਹੀ ਗੱਲ ਹੈ, ਜਿਹੜੇ ਖਿਲਾਫ਼ ਨੇ ਉਹ ਫੌਜਾਂ ਬਣਾ ਲੈਂਦੇ ਨੇ, ਉਹ ਮਾਇਆ ਦੀ ਗੱਲ ਹੈ, ਉਹਦੇ ਖਿਲਾਫ਼ ਕੋਈ ਹੈ ਹੀ ਨਹੀਂ।
ਕਈਓ ਸਵਾਰੈ ਕਈਓ ਖਪਾਵੈ,
ਕਈਆਂ ਨੂੰ ਸਵਾਰ ਰਿਹਾ ਘੜ ਰਿਹਾ,
ਕਈਓ ਖਪਾਵੈ,
ਕਈਆਂ ਨੂੰ ਫਿਰ ਢਾਲ ਦਿੰਦਾ ਵੀ ਇਹ ਨਹੀਂ ਸਵਾਰ ਜੋਗਾ ਰਿਹਾ, ਇੰਨਾ ਵਿਗੜ ਗਿਆ ਹੁਣ ਇਹਨੂੰ ਦੁਬਾਰਾ ਢਾਲ ਕੇ ਲਿਆਓ, ਇਹ ਪੁਰਜਾ ਠੀਕ ਹੋਣ ਵਾਲਾ ਨਹੀਂ ਹੈਗਾ, ਹੁਣ ਜ਼ਿਆਦਾ ਵਿਗੜ ਗਿਆ, ਕਈਆਂ ਨੂੰ ਫਿਰ ਖਪਾ ਦਿੰਦਾ,
ਸਾਰੇ
ਜਿਹੜਾ ਜ਼ਿਆਦਾ ਅਹੰਕਾਰ ਹੋ ਜਾਂਦਾ ਵਿਗੜ ਜਾਂਦਾ ਉਹਨੂੰ ਫਿਰ ਦੁਬਾਰਾ ਥੱਲਿਓ ਲਿਆਉਂਦਾ, ਇਹਨੂੰ ਢਾਲ ਕੇ ਦੁਬਾਰਾ ਲਿਆਓ,
ਉਸਾਰੇ ਗੜੇ ਫਿਰ ਮੇਟੇ ਬਣਾਵੈ,
ਉਸਾਰਦਾ ਪਹਿਲਾਂ ਉਹਨੂੰ, ਉਸਾਰੇ ਥੱਲਿਓ ਜੂਨਾਂ 'ਚੋਂ ਉੱਤੇ ਲੈ ਕੇ ਆਉਂਦਾ ਨਾ,
ਗੜੇ
ਥੱਲੇ ਜੂਨਾਂ ਦੇ ਵਿੱਚੋਂ ਘੜ ਘੜ ਕੇ ਉੱਪਰ ਲੈ ਕੇ ਆਉਂਦਾ, ਇਹਨੂੰ ਉਸਾਰਨਾ ਕਹਿ, ਉਸਾਰੀ ਨੇ ਉੱਪਰ ਨੂੰ ਜਾਂਦਾ ਨਾ, ਜਿਵੇਂ ਦੀਵਾਰ ਨੂੰ ਹਰ ਘਰਾਂ ਦੇ ਨਾਲ ਦੀਵਾਰ ਉੱਤੇ ਆਉਂਦੀ, ਜਿੰਨੀਆਂ ਜੂਨਾਂ ਨੇ ਇੱਕ ਘਰਾਂ ਦਾ ਹੀ ਸਮਝ ਲਓ, ਜਿੰਨੀਆਂ ਜੂਨਾਂ ਨੇ ਇੱਕ ਘਰਾਂ ਦਾ, ਆਖਰੀ ਜੂਨ ਜਾ ਕੇ ਆਦਮੀ ਦੀ ਆਈ ਹੈ, ਚਾਰ ਮੰਜ਼ਿਲਾਂ ਨੇ ਸਾਡੀਆਂ, ਤਿੰਨ ਮੰਜ਼ਿਲਾਂ ਮਾਇਆ ਚ ਨੇ, ਚੌਥੀ ਮੰਜ਼ਿਲ ਆਦਮੀ ਦੀ ਜੂਨ, ਇਹ ਆਦਮੀ ਦੀ ਜੂਨ ਦੇ ਵਿੱਚ ਵੀ ਮੰਜ਼ਿਲ ਹੈ, ਇਹਦੇ ਵਿੱਚ ਵੀ ਬੁੱਧੀ ਲਾ ਕੇ ਡਿਵੈਲਪ ਹੁੰਦੀ ਹੈ, ਇਹਦੇ ਵਿੱਚ ਵੀ ਤਾਂ ਬੁੱਧੀ ਘੱਟ ਵੱਧ ਹੈ, ਇਹਦੇ ਵਿੱਚ ਵੀ ਡਿਵੈਲਪਮੈਂਟ ਹੋ ਰਹੀ ਹੈ, ਇਹ ਆਖਰ ਦੇ ਸਿਰੇ ਤੇ ਜਾ ਕੇ ਪਰ ਫਿਰ ਉੱਥੇ ਬੰਦ ਹੋ ਜਾਣੀ ਹੈ। ਜੇ ਸਿਰੇ ਚਲਿਆ ਜਾਊ, ਜੇ ਕੋਈ ਚਲਿਆ ਜਾਵੇ ਫਿਰ ਬੰਦ। ਉਹ ਭਗਤ ਦੀ ਉੱਚੇ ਤੇ ਉੱਚਾ, ਇੱਕ ਤੇ ਦੁਆਰਾ ਦਾ ਉੱਚਾ, ਥੱਲੇ ਤੋਂ ਲੈ ਕੇ ਉੱਤੇ ਨੂੰ ਇੱਕ ਤੋਂ ਦੂਆ ਉੱਚਾ, ਉਹ ਤੋਂ ਗਾਹਾਂ ਉੱਚਾ, ਉਹ ਤੋਂ ਗਾਹਾਂ ਉੱਚਾ। ਸਾਰਿਆਂ ਤੋਂ ਉੱਚਾ ਕੌਣ ਹੈ?
ਭਗਵਾਨ
ਭਗਤ।
ਉਹ ਸਾਰੇ ਗੜੇ ਫਿਰ ਮੇਟੇ ਬਣਾਵੇ,
ਉਸਾਰਦਾ ਵੀ ਹੈ, ਉੱਚਾ ਵੀ ਲੈ ਜਾਂਦਾ,
ਫਿਰ
ਘਟਦਾ ਵੀ ਹੈ, ਪਰ ਵਟਾਉਣਾ ਵੀ ਪੈ ਜਾਂਦਾ,
ਫਿਰ ਮੇਟੇ ਬਣਾਵੇ,
ਕੋਈ ਰਦਾ ਦੇਣਾ ਵੀ ਪੈ ਜਾਂਦਾ, ਇੱਟ ਕੱਢਣੀ ਵੀ ਪੈ ਜਾਂਦੀ, ਉਹ ਕਮਜ਼ੋਰ ਹੈ, ਇੱਟ ਫਿਰ ਬਣਾਉਂਦਾ।
ਘਣੀ ਵਾਰ ਲੋ ਪੰਥ ਚਾਰੋ ਪਰਮਾਨਾ,
ਚਾਰੇ ਪੰਥ ਆ ਗਏ ਨਾ, ਚਾਰ ਮੰਜ਼ਿਲਾਂ ਨੇ।
ਘਣੀ ਵਾਰ ਲੋ ਪੰਥ ਚਾਰੋ ਪਰਮਾਨਾ,
ਕਈ ਵਾਰ ਚੌਥੀ ਮੰਜ਼ਿਲ ਤੱਕ ਜਾ ਕੇ ਥੱਲੇ ਡੇ ਪੈਂਦਾ, ਫਿਰ ਮਕਾਨ ਢਾਉਣਾ ਪੈ ਜਾਂਦਾ।
ਮਹਾਂਕਾਲ
ਜਦ ਜਾ ਕੇ ਵੀ ਢਹਿ ਜਾਂਦਾ, ਕਈ ਨੇ ਕਮਜ਼ੋਰ ਰਹਿ ਜਾਂਦੀ ਹੈ, ਜਦ ਕਿਸੇ ਕਾਰਨ ਬਸ ਕਿਹਦੀ ਇੱਕ ਮੰਜ਼ਿਲ ਗਿਰ ਜਾਂਦੀ ਹੈ ਉਹਨੂੰ, ਫਿਰ ਜੇ ਥੱਲੇ ਦੀਆਂ ਵਾਜਾਂ ਤਾਂ ਉੱਥੋਂ ਸਾਂਭ ਲਈਦਾ। ਕਿੰਨਾ ਢਹਿ ਗਿਆ, ਕਿੰਨਾ ਨੁਕਸਾਨ ਹੋ ਗਿਆ, ਭੁਚਾਲ ਆਏ ਤੇ ਉਹਦੇ ਹਿਸਾਬ ਨਾਲ, ਉਹਦੇ ਹਿਸਾਬ ਨਾਲ ਫਿਰ ਉਹਨਾਂ ਦੇ ਬਣਾਉਣਾ ਪੈਂਦਾ, ਦੁਬਾਰਾ ਕੱਢਣਾ ਪੈਂਦਾ। ਕਿੰਨਾ ਨਰਕ ਨੂੰ ਚਲਿਆ ਗਿਆ ਇਹ ਨੁਕਸਾਨ ਕਰ ਗਿਆ ਆਪਣਾ, ਕਿੰਨੀਆਂ ਨੇ ਬਿਮਾਰੀ ਹੋਰ ਵਧਾ ਲਈ, ਕੋਈ ਗਲਤ ਚੀਜ਼ ਖਾ ਕੇ, ਡਾਕਟਰ ਨੇ ਕਿਹਾ ਸੀ ਆ ਨਾ ਖਾਈ, ਉਹਨੇ ਉਹ ਖਾ ਲਿਆ, ਚੋਰੀ ਡਾਕਟਰ ਤੇ, ਤਾਂ ਬਿਮਾਰੀ ਵਿਗੜ ਗਈ, ਵਿਗੜ ਗਈ ਤਾਂ ਫਿਰ ਉਹ ਦੁਬਾਰਾ ਗਲੂਕੋਜ਼ ਫਿਰ ਲਾਉਣਾ ਪੈ ਗਿਆ, ਫਿਰ ਦਾਖਲ ਹੋਣਾ ਪੈ ਗਿਆ, ਫਿਰ ਹੁਣ ਉਪਚਾਰ ਹੋ ਕੇ ਆਊਗਾ ਦੁਬਾਰਾ।
ਮਹਾਂਕਾਲ ਹੀ ਕੋ ਗੁਰੂ ਕੋ ਪਛਾਣਾ,
ਇਸ ਕਰਕੇ ਮਹਾਂਕਾਲ ਹੈ ਜਿਹਨੂੰ ਅਸੀਂ ਕਹਿੰਦੇ ਹਾਂ, ਉਹ ਸ਼ਬਦ ਗੁਰੂ ਉਹੀ ਹੈ, ਹੁਕਮ ਹੈ ਉਹ
ਗੁਰੂ ਕੋ ਪਛਾਣਾ,
ਗੁਰੂ ਕੋ ਪਛਾਣਾ, ਗੁਰੂ ਕਰਕੇ ਉਸ ਮਹਾਂਕਾਲ ਉਹੀ ਗੁਰੂ ਹੈ ਉਹਨੂੰ ਪਛਾਣਿਆ। ਸ਼ਬਦ ਗੁਰੂ ਜਿਹਨੂੰ ਕਿਹਾ ਸੀ ਨਾਨਕ ਨੇ, ਉਹ ਮਹਾਂਕਾਲ ਹੈ।
ਮਹਾਂਕਾਲ ਹੀ ਕੋ ਗੁਰੂ ਕੋ ਪਛਾਣਾ,
ਮਹਾਂਕਾਲ ਸ਼ਬਦ ਗੁਰੂ ਜਿਹਨੂੰ ਕਿਹਾ ਸੀ ਉਹੀ ਹੈ, ਕਿਉਂਕਿ ਜਿਹੜਾ ਮਹਾਂਕਾਲ ਹੈ ਤੇ ਫਿਰ ਨਾ ਖਾਈ ਮਹਾਂਕਾਲ, ਆਦੀ ਪੰਕਤੀ ਹੈ ਨਾ,
ਫਿਰ ਨਾ ਖਾਈ ਮਹਾਂਕਾਲ,
ਆਦੀ ਪੰਕਤੀ ਹੈ, ਫਿਰ ਮਹਾਂਕਾਲ ਨਹੀਂ ਖਾਂਦਾ। ਕਾਲ ਤਾਂ ਹੈ ਜੀਵਾਂ ਦੇ ਜੀਵ, ਇਹਨਾਂ ਨੇ ਸ਼ਿਵ ਜੀ ਨੂੰ ਕਾਲ ਜ਼ਰੂਰ ਕਿਹਾ, ਠੀਕ ਹੈ, ਸ਼ਿਵ ਨਹੀਂ ਸਾਰੇ ਜੀਵ ਇੱਕ ਦੂਜੇ ਦਾ ਕਾਲ ਨੇ। ਘੋੜਾ ਘਾਹ ਖਾਂਦਾ ਹੈ, ਕੋਈ ਜਾਨਵਰ ਜੜਾਂ ਤੋਂ ਹੀ ਘਾਹ ਖਾਂਦਾ, ਪੱਟ ਲੈਂਦਾ, ਤੋੜ ਲੈਂਦਾ, ਪਾਤੀ ਪਾਤੀ ਜੀ ਉਹ ਪੱਤਾ ਖਾਂਦਾ, ਪੱਤਾ ਤੋੜ ਲੈਂਦਾ, ਪੱਤਾ ਮਰ ਜਾਂਦਾ, ਫਸਲ ਅਸੀਂ ਵੱਢ ਲੈਂਦੇ ਹਾਂ, ਹਰੀ ਸਬਜ਼ੀਆਂ ਨੇ ਸਭ ਦੇ ਬੀਜੀ, ਜਾਨਵਰ ਨੇ ਜਾਨਵਰਾਂ ਨੂੰ ਖਾਂਦੇ ਨੇ। ਇਹ ਕਾਲ ਹੈ, ਇਹ ਕਾਲ ਤਾਂ ਜੀਵਾਂ ਦੇ ਜੀਵ ਨੇ, ਪਰ ਸਭ ਦਾ ਕਾਲ ਕੌਣ ਹੈ? ਸਭ ਕੋ ਕਾਲ ਸਭਨ ਕੋ ਕਰਤਾ, ਰੋਗ ਸੋਗ ਦੋਖਨ ਕੋ ਕਰਤਾ, ਜਿਹੜਾ ਸਭ ਕੋ ਕਾਲ ਸਭਨ ਕੋ ਕਰਤਾ ਉਹੀ ਮਹਾਂਕਾਲ,
ਸਭ ਕੋ ਕਾਲ ਸਭਨ ਕੋ ਕਰਤਾ,
ਸਭ ਕੋ ਕਾਲ ਸਭਨ ਕੋ ਕਰਤਾ ਹੈ ਜਿਹੜਾ, ਉਹ ਮਹਾਂਕਾਲ ਹੈ, ਉਹ ਸਾਰਿਆਂ ਦੇ ਸਿਰ ਤੇ ਹੈ। ਜਦੋਂ ਆ ਖੇਡ ਖਤਮ ਹੋਣੀ ਹੈ ਤਾਂ ਉਹਨੇ ਕਰਨੀ, ਖੇਡ ਨਹੀਂ ਕੋਈ ਖਤਮ ਕਰ ਸਕਿਆ ਇੱਥੇ, ਉਹ ਤੋਂ ਬਿਨਾਂ ਸ਼ੁਰੂ ਉਹਦੀ ਕੀਤੀ ਹੋਈ ਹੈ, ਜਿਹਨੇ ਸ਼ੁਰੂ ਕੀਤੀ ਹੈ ਉਹੀ ਖੇਡ ਖਤਮ ਕਰੂਗਾ।
ਮਰੀਦ ਹੈ
ਹੋਰ ਕੋਈ ਸਾਰੀ ਖੇਡ ਨੂੰ ਨਹੀਂ ਖਤਮ ਕਰ ਸਕਦਾ ਇਹਨੂੰ।
ਮਰੀਦ ਹੈ ਉਸੀ ਕਾ ਵਹਿ ਪੀਰ ਮੇਰੋ,
ਉਹਦਾ ਮਰੀਦ ਹਾਂ ਮੈਂ ਤਾਂ, ਉਹਦਾ ਚੇਲਾ। ਆਦ ਅੰਤ ਏਕਾ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ, ਏਕਾ ਅਵਤਾਰਾ, ਤਿੰਨ ਨਹੀਂ ਹੈ ਬ੍ਰਹਮਾ ਵਿਸ਼ਨੂੰ ਸ਼ਿਵ ਜੀ, ਤਿੰਨ ਨੇ ਏਕਾ ਅਵਤਾਰਾ, ਉਹਨਾਂ ਨੇ ਨਹੀਂ ਦੱਸਿਆ ਵੀ ਕੌਣ ਅਵਤਾਰਾ ਵੀ ਹੈ, ਅਵਤਾਰ ਵੀ ਹੈ, ਸਰੀਰ ਵੀ ਹੈ ਉਹਦਾ, ਦੇਹ ਵੀ ਹੈ, ਪਰ ਦੇਹ ਵੀ ਨਿਰਾਕਾਰੀ ਹੈ ਉਹਦੀ। ਅਵਤਾਰਾ ਕੌਣ ਹੈ? ਉਹ ਹੈ ਓਂਕਾਰ, ਨਿਰੰਕਾਰ। ਸ਼ਬਦ ਜਿਹੜਾ ਹੈ ਉਹਦੀ ਦੇਹ ਹੈ, ਗੁਰੂ ਜਿਹੜਾ ਹੈ ਉਹ ਆਪ ਜੀ। ਜਿਵੇਂ ਸੂਰਜ ਗੁਰੂ ਹੈ ਬਿਨਾਂ ਬੋਲੇ, ਬੋਲਣ ਦੀ ਲੋੜ ਨਹੀਂ ਸ਼ੁਰੂ ਸੂਰਜ ਨੂੰ, ਹਨੇਰਾ ਦੂਰ ਕਰਤਾ ਗੁਰੂ ਹੈ, ਗੁਰੂ ਦਾ ਮਤਲਬ ਹਨੇਰਾ ਦੂਰ ਕਰਨ ਵਾਲਾ। ਇਹ ਜਿਹੜਾ ਅੰਦਰਲਾ ਹਨੇਰਾ ਸ਼ਬਦ ਤੋਂ ਬਿਨਾਂ ਦੂਰ ਨਹੀਂ ਹੁੰਦਾ, ਬੋਲ ਕੇ ਹੀ ਦੂਰ ਹੁੰਦਾ। ਉਹਦਾ ਸ਼ਬਦ ਕੰਨਾਂ ਨੂੰ ਸੁਣਨਾ, ਸ਼ਬਦ ਉਹਦਾ ਵੀ ਹੈ ਪਰ ਕੰਨਾਂ ਨੂੰ ਸੁਣਨ ਵਾਲਾ ਨਹੀਂ ਹੈ।
ਮਰੀਦ ਹੈ ਉਸੀ ਕਾ ਵਹੇ ਪੀਰ ਮੇਰੋ,
ਜਦ ਅਸੀਂ ਮਨ ਸਮਝਾਉਂਦੇ ਹਾਂ ਆਪਣਾ ਤਾਂ ਉੱਥੇ ਬੋਲਣ ਦੀ ਲੋੜ ਨਹੀਂ ਹੁੰਦੀ। ਜੇ ਮਨ ਸਮਝਾਉਣਾ ਅਸੀਂ ਕਿ ਉਹਨੂੰ ਬੋਲ ਕੇ ਸਮਝਾਉਂਦੇ ਹਾਂ, ਉਹ ਬਾਣੀ ਹੈ, ਉਹਨੂੰ ਕਹਿੰਦੇ ਨੇ ਪਰਾ ਬਾਣੀ। ਮਨ ਸਮਝਾਵਣ ਕਾਰਨ ਕਛੁਕ ਪੜ੍ਹੀਏ ਗਿਆਨ, ਜੋ ਅਸੀਂ ਗਿਆਨ ਪੜ੍ਹਿਆ ਬੁੱਧੀ ਨੇ ਸਮਝਿਆ, ਜਾਂ ਮਨ ਸਮਝਾਉਣਾ ਤਾਂ ਉੱਥੇ ਬੋਲਣ ਦੀ ਲੋੜ ਨਹੀਂ। ਬੋਲਣਾ ਦੂਏ ਦਾ ਮਨ ਸਮਝਾਉਣ ਨੂੰ ਪੈਂਦਾ, ਆਪਣਾ ਮਨ ਸਮਝਾਉਣ ਨੂੰ ਬੋਲਣ ਦੀ ਲੋੜ ਨਹੀਂ। ਜਿਹੜੀ ਆਪਣਾ ਮਨ ਸਮਝਾਉਣ ਵਾਲੀ ਬਾਣੀ ਹੈ ਉਹਨੂੰ ਪਰਾ ਬਾਣੀ ਕਹਿੰਦੇ ਨੇ, ਉਹ ਬਿਨਾਂ ਕੰਨਾਂ ਦੇ ਸੁਣਨ ਵਾਲੀ ਹੈ। ਉਹ ਕਿੱਥੇ ਕੰਨਾਂ ਨੂੰ ਸੁਣਨ ਵਾਲੀ, ਅਤੇ ਅੰਦਰਲੇ ਨੇ ਆਪਣਾ ਹੀ ਮਨ ਸਮਝਾਉਣਾ। ਅੰਦਰਲੇ ਨੇ ਜਦ ਆਪਣਾ ਮਨ ਸਮਝਾਉਣਾ ਤਾਂ ਬੋਲਦੀ ਕੀ ਲੋੜ ਹੈ। ਜਿਹੜਾ ਅੰਦਰ ਬੈਠਾ ਸਾਡੇ ਉਹ ਪਰਮੇਸ਼ਰ ਦਾ ਮਨ ਹੈ, ਪਰਮੇਸ਼ਰ ਦਾ ਮਨ ਹੈ ਸਾਡਾ ਚਿੱਤ ਹੈ। ਜੇ ਅੰਦਰਲੇ ਨੇ ਇਹ ਮਨ ਨੂੰ ਸਮਝਾਉਣਾ ਹੈ ਤਾਂ ਬੋਲਣ ਦੀ ਲੋੜ ਨਹੀਂ, ਅਤੇ ਪਰਮੇਸ਼ਰ ਨੇ ਅੰਦਰਲਾ ਸਮਝਾਉਣਾ ਉਹਨੂੰ ਬੋਲਣ ਦੀ ਲੋੜ ਨਹੀਂ। ਜਿਹੜੀ ਭਾਸ਼ਾ ਅਸੀਂ ਆਪਣਾ ਮਨ ਸਮਝਾਉਣ ਨੂੰ ਬੋਲਦੇ ਹਾਂ, ਉਹੀ ਭਾਸ਼ਾ ਪਰਮੇਸ਼ਰ ਸਾਡੇ ਗੁਰਦੇਵ ਨੂੰ ਸਮਝਾਉਣ ਵਾਸਤੇ ਬੋਲਦਾ। ਜਿਹੜੀ ਤੁਰਕੀ ਬਾਣੀ ਹੈ ਉਹੀ ਭਾਸ਼ਾ, ਉਹੀ ਬੋਲੀ ਹੈ, ਉਹੀ ਸ਼ਬਦ ਹੈ। ਕਿਵੇਂ ਸੁਣਦੀ ਹੈ ਮਨ ਨੂੰ ਸਾਡੀ ਗੱਲ ਆਪਸ ਵਿੱਚ ਹੀ, ਚੇਤਾਰ ਮਨ ਜਦ ਅਸੀਂ ਆਪਣੇ ਅੰਦਰ ਕੋਈ ਚੀਜ਼ ਵਿਚਾਰਦੇ ਹਾਂ, ਉਹ ਵਿਚਾਰਨ ਵੇਲੇ ਦੀ ਜਿਹੜੀ ਭਾਸ਼ਾ ਹੈ ਉਹ ਤੁਰਕੀ ਬਾਣੀ ਹੈ। ਉਹਨੂੰ ਕਿਹਾ ਹੈ ਸ਼ਬਦ ਉਪਦੇਸ਼ ਦਾ ਨਾਂ ਹੈ। ਸ਼ਬਦ ਦਾ ਮਤਲਬ ਕੰਨਾਂ ਨੂੰ ਸੁਣਨ ਵਾਲੀ ਜ਼ਰੂਰੀ ਨਹੀਂ ਗੱਲ ਹੋਵੇ। ਅਸੀਂ ਸ਼ਬਦ ਇਹ ਬਣਾ ਲਿਆ ਕੰਨਾਂ ਨੂੰ ਸੁਣਨ ਵਾਲੀ ਗੱਲ, ਅਸੀਂ ਇਹ ਤੋਂ ਗਾਂਹ ਜਾਣਦੇ ਹੀ ਨਹੀਂ। ਉਹ ਸ਼ਬਦ ਕੰਨਾਂ ਨੂੰ ਸੁਣਨ ਵਾਲਾ ਤਾਂ ਬੋਲ ਕੇ ਪ੍ਰਗਟ ਕਰੀਦਾ ਅੰਦਰ ਪਹਿਲਾਂ ਹੁੰਦਾ। ਉਹ ਵਿਦਵਾਨ ਵੀ ਮੰਨਦੇ ਨੇ ਪਰਾ ਬਾਣੀ, ਪਰਾ ਬਾਣੀ ਵਿਦਵਾਨ ਵੀ ਮੰਨਦੇ ਨੇ, ਪਰ ਇਹ ਪਰਾ ਬਾਣੀ ਬਾਹਰ ਮੰਨਦੇ ਨੇ। ਪਰਾ ਬਾਣੀ ਬਾਹਰ ਨਹੀਂ ਹੁੰਦੀ, ਪਰਾ ਬਾਣੀ ਅੰਦਰ ਹੁੰਦੀ ਹੈ। ਅੰਦਰੋਂ ਬਾਹਰ ਨੂੰ ਚੱਲਦੀ ਹੈ ਬਾਣੀ, ਬਾਹਰੋਂ ਅੰਦਰ ਨੂੰ ਨਹੀਂ ਚੱਲਦੀ ਹੈ। ਬਾਹਰ ਤਾਂ ਕੰਨਾਂ ਨੂੰ ਸੁਣਨ ਵਾਲੀ ਹੋਊਗੀ, ਜੇ ਬਾਹਰੋਂ ਆਕਾਸ਼ 'ਚੋਂ ਬਾਣੀ ਸੁਣਾ ਉਹ ਕੰਨਾਂ ਨੂੰ ਸੁਣੂਗੀ। ਸਾਡੇ ਆਕਾਸ਼ ਬਾਣੀ ਕਿਹਾ ਹੋਇਆ ਦਸਮ ਪਾਤਸ਼ਾਹ ਨੇ ਇਹਦੇ ਵਿੱਚ ਆਕਾਸ਼ ਬਾਣੀ, ਪਰ ਸਾਡੀ ਕਾਸ਼ੀ ਤਾਂ ਤੁਹਾਨੂੰ ਪੰਜਾ ਕਬੀਰ ਨੇ ਕਹਿ ਕੇ ਉਹ ਕਾਸ਼ ਨੂੰ ਆਕਾਸ਼ ਕਿਹਾ ਹੋਇਆ ਸਾਡੇ, ਕਿਉਂਕਿ ਇਹ ਆਕਾਸ਼ ਕਹਿੰਦੇ ਅਤੇ ਇਸ ਕਰਕੇ ਸਾਨੂੰ ਆਕਾਸ਼ ਕਹਿਣਾ ਪਿਆ ਇਹਨਾਂ ਦੀ ਬੋਲੀ 'ਚ।
ਮੁਰੀਦ ਹੈ ਉਸੀ ਕਾ ਵਹੇ ਪੀਰ ਮੇਰੋ,
ਮੈਂ ਉਹਦਾ ਮੁਰੀਦ ਹਾਂ, ਮੇਰਾ ਪੀਰ ਹੈ।
ਉਸੀ ਕਾ ਕੀਆ ਆਪਣਾ ਜੀਵ ਚੇਰੋ,
ਮੈਂ ਆਪਣਾ ਜੀ ਹੈ ਜਿਹੜਾ ਮੇਰਾ ਜੀ ਹੈ ਉਹਦਾ ਚਿਹਰਾ ਕੀਤਾ। ਮੈਂ ਮੁਰੀਦ ਹਾਂ, ਮੇਰਾ ਜੀ ਉਹਦਾ ਚਿਹਰਾ।
ਮੈਂ ਚਿੱਤ ਬੋਲ ਰਹੇ ਤੇ
ਹਾਂ,
ਚਿਹਰਾ ਮਨ ਬਣਾਇਆ ਉਹਦਾ,
ਚਿਹਰਾ ਮਨੇ ਬਣੂਗਾ। ਸਤਿਗੁਰ ਚਿਹਰਾ ਕਿਵੇਂ ਬਣ ਜੂ? ਚਿਹਰਾ ਇਹ ਨਹੀਂ ਬਣਨਾ, ਜਿਹੜਾ ਜਿਹੜਾ ਬਾਗੀ ਆ ਉਹੀ ਚਿਹਰਾ ਬਣਨਾ, ਉਹ ਤਾਂ ਬਾਗੀ ਹੈ ਹੀ ਨਹੀਂ, ਉਹ ਤਾਂ ਬਾਗੀ ਹੈ ਹੀ ਨਹੀਂ। ਸਹਿਮਤੀ ਉਹਨੇ ਦੇਣੀ ਹੈ ਜਿਹੜਾ ਅਸਹਿਮਤ ਹੈ। ਜਿਹੜਾ ਆਪ ਮੈਂ ਆਪੋ ਬੋਲਣਾ ਜਾਣਦਾ, ਮੈਂ ਕਹਿਆ ਸਭ ਹੁਕਮਾਓ ਜੀ, ਉਹ ਕੀ ਚੀ, ਉਹ ਤਾਂ ਪਹਿਲਾਂ ਹੀ ਚਿਹਰਾ, ਉਹਦਾ ਚਿਹਰਾ
ਨਹੀਂ ਹੁਕਮ ਹੀ ਮੰਨਦਾ,
ਪਹਿਲਾਂ ਕੋਈ ਮੰਨਦਾ ਤਾਂ। ਜਿਹੜਾ ਹੁਕਮ ਨਹੀਂ ਮੰਨਦਾ ਸੀ ਉਹਨੂੰ ਚਿਹਰਾ ਬਣਾਉਣਾ ਸੀ, ਉਹ ਬਣਿਆ
ਕੀ ਆ ਆਪਣਾ ਜੀਵ ਚਿਹਰੋ,
ਉਹ ਆਪਣਾ ਜੀਵ ਸਮਝਾ ਕੇ ਉਹਦਾ ਚਿਹਰਾ ਕੀਤਾ ਵੀ ਮੈਂ ਮੰਨਦਾ ਉਹਦੀ ਗੱਲ, ਤੂੰ ਵੀ ਮੰਨ। ਤੈ ਨਾ ਮੰਨ ਕੇ ਦੱਸ ਕੀ ਖੱਟਿਆ ਆਪਾਂ ਨੇ, ਮੈਨੂੰ ਵੀ ਦੁਖੀ ਕੀਤਾ, ਤੂੰ ਆਪ ਵੀ ਦੁਖੀ ਹੋਇਆ। ਹੁਣ ਤੇਰੇ ਨਾਲੇ ਮੈਂ ਫਿਰਦਾ ਰਿਹਾ ਲੜਕਦਾ, ਦੱਸ ਕੀ ਮਿਲਿਆ ਕੀ। ਆ ਗੁਰਬਾਣੀ ਡਿਸਕਸ਼ਨ ਕੀ ਹੈ? ਇਹੀ ਗੱਲ ਦੀ ਡਿਸਕਸ਼ਨ ਹੈ। ਪ੍ਰਾਣੀ ਤੂੰ ਆਇਓ ਲਾਹਾ ਲੈਣ, ਕਿਹਨੂੰ ਕਿਹਾ? ਮਨ ਨੂੰ ਕਿਹਾ ਹੋਇਆ, ਜੀਵ ਨੂੰ ਕਿਹਾ ਹੋਇਆ ਗੱਲ। ਉਹ ਪ੍ਰਾਣੀ ਪ੍ਰਾਣ ਵਾਯੂ ਇਹਦੇ ਨਾਲ ਜੁੜੀ ਹੋਈ ਆ। ਸਰੀਰ ਨਾਲ ਪ੍ਰਾਣ ਜੁੜੇ ਹੋਏ ਨੇ,
ਉਹੀ ਜੀਵ ਹੈ,
ਉਹੀ ਜੀਵ ਹੈ।
ਤਿਸੀ ਕਾ ਕੀਆ ਬਾਲਕਾ ਮੈਂ ਕਹਾਵਾਂ।
ਹਾਂ, ਮੈਂ ਉਹਦਾ ਬਾਲਕ ਜ਼ਰੂਰ ਹਾਂ। ਚਿਹਰਾ ਨਹੀਂ, ਚਿਹਰਾ ਨਹੀਂ, ਮੈਂ ਉਹਦਾ ਬਾਲਕ ਹਾਂ।
ਮੈਂ ਬਾਲਕ ਹਾਂ, ਜੀਵ
ਮੈਂ ਬਾਲਕ ਹਾਂ, ਜੀਵ ਚਿਹਰਾ ਬਣਾਇਆ। ਇਹ ਗੱਲ ਅੱਜ ਤੋਂ ਨਹੀਂ ਪਤਾ ਲੱਗਦਾ ਕਿਤੋਂ ਵੀ ਤਾਂ ਇਹ ਗੱਲ ਇਹ ਬਰੀਕੀ ਦਾ ਅੱਜ ਤੋਂ ਨਹੀਂ ਪਤਾ ਲੱਗਦਾ। ਛੇਤੀ ਨਹੀਂ ਹੈ ਸਹੀ ਉੱਥੇ, ਪਰ ਨਹੀਂ ਛੇਤੀ ਪਤਾ ਲੱਗਦਾ ਇਹ ਗੱਲ ਕੀ ਹੈਗੀ। ਉੱਥੇ ਵੀ ਇਹ ਗੱਲ, ਪਰ ਇਹ ਭੇਦ ਬਹੁਤ ਔਖਾ ਉੱਥੇ ਲੱਭਣਾ, ਇੱਥੋਂ ਸੌਖਾ। ਇੱਥੋਂ ਹੁਣ ਪੜਿਆ, ਹੁਣ ਅਸੀਂ ਨਿਗਾਹ ਰੱਖ ਕੇ ਚੱਲਾਂਗੇ, ਅੱਜ ਤੋਂ ਲੱਭ ਜੂ। ਜਦ ਨਿਗਾਹ ਰੱਖ ਕੇ ਚੱਲਾਂਗੇ ਇਹ ਗੱਲ, ਤੇ ਅੱਜ ਤੋਂ ਲੱਭ ਜੂਗੀ। ਤੁਰਿਆ ਜਾਂਦਾ ਰਾਹ ਦੇ ਵਿੱਚ, ਲੰਘ ਜਾਂਦਾ ਕੋਈ ਚੀਜ਼ ਬਰੀਕ ਪਈ ਆ, ਡਿੱਗੀ ਹੋਈ ਨਹੀਂ ਦੂਰ ਕੀਤੀ। ਜਦੋਂ ਉਹਨੇ ਕਿਹਾ ਆਹ ਚੀਜ਼ ਮੈਂ ਇਹਦੀ ਗਿਰ ਗਈ ਸੀ ਉੱਥੇ, ਸ਼ਾਇਦ ਚਾਬੀ ਗਿਰ ਗਈ ਜੇਬ ਵਿੱਚੋਂ, ਮੈਂ ਰੁਮਾਲ ਕੱਢਿਆ ਸੀ, ਕਹਿੰਦਾ ਮੈਂ ਤਾਂ ਧਿਆਨ ਨਹੀਂ ਕੀਤਾ, ਲੰਘ ਕੇ ਖੋਲਦੀ ਗਿਆ ਜਾਂ ਮੁੜ ਕੇ ਜਾਂਦਾ ਚਾਬੀ ਲੱਭ ਜਾਂਦੀ। ਸਾਨੂੰ ਪਤਾ ਹੀ ਨਹੀਂ ਵੀ ਇਹ ਭੇਦ ਹੈ। ਜਦ ਭੇਦ ਦਾ ਧਿਆਨ ਰੱਖ ਕੇ ਚੱਲਾਂਗੇ ਲੱਭ ਜੂ,
ਫਿਰ ਉੱਥੇ ਉਹ ਬਜਾਦ ਬਾਣੀ 'ਚ ਗੱਲ ਆਊਗੀ ਤਾਂ ਪਤਾ ਲੱਗ।
ਹਾਂ, ਚਾਬੀ ਛੋਟੀ ਸੀ, ਧਿਆਨ ਨਹੀਂ ਦਿੱਤਾ, ਜਾਂ ਫਿਰ ਧਿਆਨ ਨਾਲ ਚੱਲੂ ਚਾਬੀ ਲੱਭ ਜੂਗੀ, ਛੋਟੀ ਚੀਜ਼ ਵੀ ਲੱਭ ਜੂਗੀ, ਸੂਈ ਵੀ ਲੱਭ ਜੂਗੀ। ਜਦ ਇਹ ਚੀਜ਼ ਦਾ ਧਿਆਨ ਰੱਖ ਕੇ ਚੱਲਾਂਗੇ ਵੀ ਆਹ ਚੀਜ਼ ਲੱਭਣੀ ਹੈ ਜਿੱਥੇ ਗੌਰ, ਸੂਈ ਇੱਥੇ ਰਹੂਗੀ, ਜਦ ਆਉਣਾ ਜਦ ਲੱਭ ਜਾਣੀ ਸਾਨੂੰ ਵੀ ਆਹ ਪਈ। ਦੋ ਬਣ ਗਏ ਹੁਣ, ਇਹ ਦੋ ਨੇ ਨਾ, ਦਾਲ ਹੈ
ਤੁਸੀਂ ਕਹਾਂ ਕਿ
ਦਾਲ ਦੇ ਵਿੱਚੋਂ ਇੱਕ ਚਿਹਰਾ, ਇੱਕ ਕੀ ਹੈ, ਇੱਕ ਬਾਲਕ ਹੈ। ਦੋ ਹੀ ਪੁੱਤ ਬਣ ਜਾਂਦੇ ਗਾਂ ਜਾ ਕੇ, ਚਿਹਰੇ ਨੂੰ ਵੀ ਪੁੱਤ ਕਹਿੰਦੇ ਨੇ, ਪਰ ਉਹ ਜਿਹੜਾ ਡਾਇਰੈਕਟ ਉਹਦਾ ਅੰਸ ਹੈ, ਸ਼ੁੱਧ ਹੈ, ਉਹ ਜਿਹਾ ਹੀ ਸ਼ੁੱਧ ਹੈ ਜਿਹਾ ਜਿਹਾ ਪਹਿਲਾਂ ਸੀ। ਚਿਹਰਾ ਉਹ ਹੁੰਦਾ ਜਿਹਨੂੰ ਸ਼ੁੱਧ ਕੀਤਾ, ਜਿਹਨੂੰ ਸਿੱਖਿਆ ਦਿੱਤੀ ਹੈ। ਉਹ ਗੱਲ ਹੋਰ ਹੈ, ਜਿਹੜੀ ਮੱਤ ਸੀ ਆਪਣੀ ਮਾਂ, ਉਸੇ ਨੂੰ ਐਂ ਵੱਡਾ ਵਿਸਤਾਰ ਕੀਤਾ, ਉਹਦਾ ਦਾਇਰਾ ਵੱਡਾ ਕੀਤਾ, ਉਹਨੂੰ ਸਮਝਾਇਆ ਹੀ ਹੈ। ਗੁਰੂ ਨਾਨਕ ਜਿਹੜਾ ਕਬੀਰ ਹੈ ਉਹ ਵਿਸਤਾਰ ਕਰ ਰਿਹਾ ਹੈ ਕਿਸੇ ਮੱਤ ਦਾ। ਉਹ ਕਹਿੰਦੇ ਜਿਹੜਾ ਵੀ ਜਦੋਂ ਜਨਮ ਪਦਾਰਥ ਮਿਲ ਜਾਂਦਾ ਨਾ ਕਿਸੇ ਨੂੰ, ਮੱਤ ਮਾਤਾ, ਮਾਤਾ ਮੱਤ ਬਣਦੀ ਹੈ ਨਾ, ਮੱਤੇ ਮਾਤਾ ਬਣਦੀ ਹੈ, ਉਸੇ ਮੱਤ ਦਾ ਵਿਸਤਾਰ ਨਾਲ ਲੋਕਾਂ ਨੂੰ ਸਮਝਾਉਂਦਾ, ਵਿਸਤਾਰ ਕਰਕੇ। ਵਿਸਤਾਰ ਕਰਨ ਨੂੰ ਮੋਗਲਾ ਹੀ ਕਹਿੰਦੇ ਨੇ। ਅੱਗੇ ਜੁੱਤੀ ਪਾਉਂਦੇ ਹੁੰਦੇ ਸੀ ਆਪਾਂ, ਆਪਣੇ ਚਮਾਰੇ ਜੁੱਤੀ ਬਣਾਉਂਦੇ,
ਪੰਜਾਬੀ ਜੁੱਤੀ,
ਪੰਜਾਬੀ ਜੁੱਤੀ ਪਿੰਡਾਂ 'ਚ ਬਣਦੀਆਂ ਸੀ ਜੁੱਤੀਆਂ। ਜੁੱਤੀਆਂ ਥੋੜ੍ਹੀ ਟਾਈਟ ਹੁੰਦੀ ਸੀ ਪਹਿਲਾਂ। ਉਹ ਕਹਿੰਦਾ ਵੀ ਜੁੱਤੀ ਘੁੱਟਦੀ ਹੈ, ਕਹਿੰਦਾ ਆਪਾਂ ਕੋਈ ਨਹੀਂ ਮੋਕਲੀ ਕਰ ਦਿੰਦੇ ਕਲਬੂਤ ਲਾ ਕੇ, ਉਹਨਾਂ ਦੀ ਗੱਲ ਨੇ ਜੁੱਤੀ ਗਿੱਲੀ ਕਰ ਲੈਣੀ, ਲੱਕੜ ਦੇ ਫਰਮੇ ਹੁੰਦੇ ਸੀ ਠੋਕ ਦੇਣੇ, ਪੰਜ ਚਾਰ ਘੰਟੇ ਪਈ ਰਹਿਣਾ, ਪੌੜਾ ਤਾਂ ਠੀਕ ਹੋ ਜਾਣੀ, ਜਮਣਾ ਵੱਜ ਜਾਂਦਾ, ਉਹਨੂੰ ਮੋਕਲੀ ਕਹਿੰਦੇ, ਮੋਕਲੀ ਕਹਿੰਦੇ ਹੋਰ ਸਾਈਜ਼ ਵੱਡਾ ਕਰ ਦੇਣਾ, ਵਿਸਥਾਰ ਕਰਨਾ, ਵਿਸਥਾਰ ਕਰਨਾ,
ਉਹ ਮੁਕਲਾਈ ਦੀ ਸੈਂਸ ਜਾਂ ਮੁਕਲਾਵੇ ਦੀ ਸੈਂਸ?
ਨਾ ਨਾ ਨਾ, ਮੁਕਤ ਦੁਆਰਾ ਮੋਕਲਾ,
ਮੁਕਤ ਦੁਆਰਾ ਮੋਕਲਾ,
ਮੋਕਲਾ ਨਹੀਂ ਗਿਆ ਹੋਇਆ, ਪਹਿਲਾਂ ਰਾਈ ਦਸਵੇਂ ਘਬਾਏ,
ਪਹਿਲਾਂ ਬਰੀਕ ਹੈ ਫਿਰ ਮੋਕਲਾ ਕਰਤਾ।
ਹਾਂ, ਪਹਿਲਾਂ ਉਹ ਤੰਗ ਆਇਆ ਦੁਆਰਾ, ਫਿਰ ਉਹ ਵੱਡਾ ਕਰਤਾ, ਘੇਰਾ ਵੱਡਾ ਕਰਤਾ, ਇੰਨਾ ਵਿਸਥਾਰ ਕਰਤਾ। ਸਹਿਜੇ ਆਹ ਵਿਸਥਾਰ ਹੈ, ਸਹਿਜੇ ਸਮਝ ਆਉਂਦੀ ਹੈ ਹਰੇਕ ਗੱਲ ਦੀ। ਤਾਂ ਬਾਦਸ਼ਾਹ ਨੇ ਹੋਰ ਉਹਨੂੰ ਵਿਸਥਾਰ ਕੀਤਾ, ਸੌਖੀ ਭਾਸ਼ਾ 'ਚ, ਸਿੱਧੇ ਲਫਜ਼ਾਂ 'ਚ। ਪੰਜਵੇਂ ਪਾਤਸ਼ਾਹ ਨੇ ਵੀ ਕੀਤਾ, ਉੱਥੇ ਬਰੀਕੇ ਭਾਸ਼ਾ ਉਹ 'ਚ ਬਰੀਕੀਆਂ ਜ਼ਿਆਦਾ ਨੇ, ਨਹੀਂ ਸਮਝ ਆਉਂਦੀ। ਜਿੰਨੀ ਸੌਖੀ ਗੱਲ ਕਹੀ ਆ ਉਨੀ ਔਖੀ। ਨੌਵੇਂ ਪਾਤਸ਼ਾਹ ਦੀਆਂ ਗੱਲਾਂ ਇੱਥੇ ਅਰਥਾਈਆਂ ਹੋਈਆਂ ਨੇ, ਦਸਮ ਪਾਤਸ਼ਾਹ ਨੇ, ਉਹਨਾਂ ਨੇ ਤਾਂ ਉੱਥੇ ਇੱਕ ਸ਼ਲੋਕ ਕਹਿਤਾ, ਇੱਥੇ ਬੜੀ ਵਿਸਾਰ ਕੀਤਾ ਹੈ, ਉੱਥੇ ਇੱਕ ਇੱਕ ਗੱਲ ਕਹੀ ਹੋਈ ਹੈ ਬਿਲਕੁਲ ਛੋਟੇ ਜੀ ਉਹਦੇ ਵਿੱਚ। ਉੱਥੇ ਗੱਲ ਕਹੀ ਹੋਈ ਹੈ ਵੀ ਜਿਹੜੀ ਨਵੇਂ ਪਾਤਸ਼ਾਹ ਨੇ ਝੂਠੀ ਦੇਖੀ ਪ੍ਰੀਤ ਜਗਤ ਮੈਂ, ਹੁਣ ਇੱਥੇ ਝੂਠੀ ਪ੍ਰੀਤ ਜਗ੍ਹਾ ਜਗ੍ਹਾ ਔਰਤ ਦੀ ਸਬਤ ਕੀਤੀ ਹੋਈ। ਪ੍ਰੀਤ ਪਹਿਲਾਂ ਔਰਤ ਹਰ ਆਦਮੀ ਦੀ ਹੁੰਦੀ, ਬੱਚੇ ਬਾਅਦ 'ਚ ਪੈਦਾ ਹੁੰਦੇ। ਇੱਥੇ ਦਾ ਝੂਠ ਉਹ ਵੀ ਝੂਠੀ ਹੈ, ਹਜ਼ਾਰਾਂ ਹੀ ਤੁਹਾਨੂੰ ਮਸਾਲਾ ਮਿਲਣਗੀਆਂ ਝੂਠੀਆਂ ਰੋਜ਼ ਅਖਬਾਰਾਂ 'ਚ ਆਪਾਂ ਪੜ੍ਹਦੇ। ਇਹਨਾਂ ਨੇ ਸਾਬਤ ਕਿਹਾ ਵੀ ਉਹ ਵੀ ਝੂਠੀ ਪ੍ਰੀਤ ਕਹਿੰਦੇ ਨੇ, ਐਵੇਂ ਨਹੀਂ ਕਹਿੰਦੇ,
ਐਵੇਂ ਨਹੀਂ ਕਿਹਾ ਵੀ
ਗਰਾਊਂਡ ਹੈ। ਇਹ ਸਾਰੇ ਚਰਿੱਤਰ ਦੇ ਵਿੱਚ ਬਹੁਤ ਕੁਛ ਹੈ, ਅਲੱਗ ਅਲੱਗ ਐਂਗਲਾਂ ਤੋਂ ਆ ਗੱਲਾਂ ਗੁਰਬਾਣੀ ਨੂੰ ਸਿੱਧ ਕਰਨ ਵਾਸਤੇ, ਤਾਂ ਕਿ ਕਿੰਤੂ ਪਰੰਤੂ ਕੀ ਜਵਾਬ ਦੇਣਗੇ ਸਿੱਖ ਪਿੱਛੋਂ, ਤੁਹਾਨੂੰ ਕਿਤੇ ਕੁਛ ਦਿਮਾਗ ਆਪਣਾ ਖਰਚ ਕਰਨਾ ਹੀ ਨਾ ਪਵੇ, ਇੱਥੇ ਮਿਲੇ ਸਭ ਕੁਛ ਜਿਹੜਾ ਪੁੱਤਾ ਭਾਈ ਆ ਮਨ ਹੈਗਾ, ਜਦੋਂ ਚਿੱਤ ਬੋਲਦਾ ਇਹਨੂੰ ਪੁੱਤ ਕਹਿੰਦਾ, ਪਹਿਲੇ ਪੂਤ ਪਛੇਰੀ ਮਾਈ। ਉਹ ਸੁਤੇ ਹੀ ਹੈ, ਪਹਿਲਾਂ ਤੇ ਹੀ ਹੈ ਪੁੱਤ, ਜਿਹੜਾ ਪਹਿਲਾਂ ਤੇ ਹੀ ਹੈ, ਇਹਨੇ ਰਿਸ਼ਤਾ ਜੋੜਿਆ ਉਹਦਾ ਜੁੜਿਆ ਜਿਹੜਾ ਹੈ, ਸੁਤੇ ਤੋਂ ਹੀ ਸੁੱਤ ਬਣੇ ਔਲਰੇਡੀ ਹੈ। ਸੁਤੇ ਦਾ ਮਤਲਬ ਔਲਰੇਡੀ ਹੁੰਦਾ, ਸੁਤੇ ਸਿੱਧ ਔਲਰੇਡੀ। ਉਹ ਜਿਹੜੇ ਕਹਿੰਦੇ ਨੇ ਜਿਹੜਾ ਇਹਦੇ ਅਰਥ ਕਰਦੇ ਨੇ ਆਪਣੇ ਸਵੈ ਭੰਗ ਦੇ ਪ੍ਰਕਾਸ਼, ਔਲਰੇਡੀ ਪ੍ਰਕਾਸ਼ ਉਹਦਾ ਅਰਥ ਬਣਦਾ, ਆਪਣੇ ਆਪ ਤੋਂ ਪ੍ਰਕਾਸ਼ ਨਹੀਂ ਬਣਦਾ ਸੁਤੇ ਦਾ, ਔਲਰੇਡੀ ਪ੍ਰਕਾਸ਼ ਰੂਪ ਹੈ ਆਪਣੇ ਆਪ ਤੋਂ। ਫਿਰ ਪ੍ਰਕਾਸ਼ ਹੋਇਆ ਨਾ ਆਪਣੇ ਆਪ ਤੋਂ, ਕਦ ਹੋਇਆ ਸਵਾਲ ਇਹੋ ਜਿਹੀ,
ਕਦ ਨਹੀਂ ਸੀ ਪ੍ਰਕਾਸ਼,
ਕਦ ਨਹੀਂ ਸੀ ਪ੍ਰਕਾਸ਼, ਕਈ ਸਵਾਲ ਖੜੇ ਹੋ ਜਾਣਗੇ। ਪਰ ਇੰਨੀ ਬੁੱਧੀ ਇਹਨਾਂ ਨੂੰ ਵਿਦਵਾਨਾਂ ਨੂੰ ਨਹੀਂ ਹੁੰਦੀ, ਵਿਦਵਾਨਾਂ ਨੂੰ ਇੰਨੀ ਅਕਲ ਨਹੀਂ ਹੁੰਦੀ ਵੀ ਮੇਰੀ ਕਹੀ ਗੱਲ 'ਤੇ ਕਹਿ ਸਵਾਲ ਖੜੇ ਹੋ ਜਾਣਗੇ। ਜੇ ਨਾ ਇੰਨੀ ਅਕਲ ਹੋਵੇ ਫਿਰ ਪੂਰੀ ਬੁੱਧੀ ਨਾ ਹੋ ਜਾਵੇ। ਇਹੋ ਜਿਹਾ ਕੋਈ ਵੀ ਪੁਆਇੰਟ ਨਹੀਂ ਗੁਰਬਾਣੀ 'ਚ ਤੁਹਾਨੂੰ ਮਿਲੂ ਜਿੱਥੇ ਸਵਾਲ ਖੜਾ ਹੋ ਜਾਵੇ, ਵਿਦਵਾਨਾਂ ਦੇ ਸਾਰੇ ਸਵਾਲ ਖੜੇ ਹੁੰਦੇ।
ਤੁਸੀਂ ਕਾ ਕੀਆ ਬਾਲਕਾ ਮੈਂ ਕਹਾਂ,
ਤੁਸੀਂ ਕਾ ਕੀਆ,
ਤੁਸੀਂ ਕਾ ਕੀਆ
ਬਾਲਕਾ
ਮੈਂ ਕਹਾਂ,
ਮੈਂ ਕਹਾਂ ਮੈਂ ਉਹਦਾ ਬਾਲਕਾ ਕੀਤਾ ਹੋਇਆ।
ਉਹੀ ਮੋਹੇ ਰਾਖਾ ਉਸੀ ਕੋ ਧਿਆਨ,
ਉਹੀ ਮੋਹੇ ਰਾਖਾ ਮੇਰਾ ਤਾਂ ਰੱਖ ਉਹੀ ਹੈ,
ਉਸੀ ਕੋ ਧਿਆਨ
ਉਹਦੇ ਧਿਆਨ ਰਹਿੰਦਾ ਮੇਰਾ, ਤਿੰਨਾਂ ਲੋਕਾਂ 'ਚ ਮੇਰਾ ਧਿਆਨ ਉਹ 'ਚ ਰਿਹਾ। ਉਹ ਤ੍ਰੇਤੇ 'ਚ ਵੀ ਉਹਦੇ ਨਾਲ ਜੁੜਿਆ ਰਹਿੰਦਾ ਮਨ ਕਰਕੇ, ਇੱਥੇ ਆ ਕੇ ਮਨ ਕਰਕੇ ਅਸੀਂ ਕਲਯੁੱਗ ਦੇ ਵਿੱਚ ਹੀ ਮਨ ਵਾਗੀ ਹੁੰਦਾ, ਨਾ ਦੁਆਪਰ 'ਚ ਵਾਗੀ ਹੈ ਨਾ ਤ੍ਰੇਤੇ 'ਚ, ਤ੍ਰੇਤੇ 'ਚ ਤਾਂ ਮਨ ਹੁੰਦਾ ਹੀ ਨਹੀਂ, ਜਿਹਦਾ ਸੁਣਨ ਪਸੁਣ ਸੁੱਤਾ ਪਿਆ, ਸੁੱਤੇ ਪਏ ਨਿਆਣੇ ਦਾ ਕੀ ਖਤਰਾ, ਕੋਈ ਖਤਰਾ ਨਹੀਂ, ਕੋਈ ਸ਼ਰਾਰਤ ਨਹੀਂ, ਕੋਈ ਉਪੱਧਰ ਵੀ ਨਹੀਂ। ਉੱਥੇ ਕੀ ਕਰਦਾ, ਉੱਥੇ ਭਗਤੀ ਹੁੰਦੀ ਹੈ, ਉੱਥੇ ਆਰਾਧਨਾ ਹੁੰਦੀ ਹੈ। ਕੌਣ ਕਰਦਾ, ਇਹੀ ਕਰਦਾ ਬਾਲਕਾ, ਗੁਰਸੇਵਾ ਅਤੇ ਭਗਤ ਕਮਾਈ, ਤਾਵੇ ਮਾਰਦੇ ਜੀ ਭਾਈ। ਉਹ ਭਗਤੀ ਉਹਨੇ ਕੀਤੀ ਹੈ, ਸੁੱਤਾ ਪਿਆ ਸੀ ਤਾਂ ਮਾਰਦੇ ਜੀ ਮਿਲੀ, ਉਜਾੜ ਨਹੀਂ ਲੱਗਿਆ ਹੋਇਆ, ਇਹ ਤਾਂ ਉਜਾੜਨ ਲੱਗਿਆ ਹੋਇਆ। ਜਦ ਜੰਮਿਆ ਨਹੀਂ ਸੀ ਬੱਚਾ, ਜਦ ਦੀ ਕਮਾਈ ਬਾਪ ਦੀ ਉਜਾੜਨ ਲੱਗਿਆ ਜੰਮ ਕੇ, ਹੁਣ ਇਹ ਜਿਵੇਂ ਆਪਣੇ ਬੱਚੇ ਕਰਦੇ ਨੇ, ਕਈ ਸਾਰੇ ਤਾਂ ਨਹੀਂ ਕਰਦੇ ਪਰ ਕਰਦੇ ਵੀ ਨੇ, ਨਹੀਂ ਵੀ ਕਰਦੇ। ਇਹ ਤਾਂ ਪੈਦਾ ਦੁਆਪਰ 'ਚ ਹੋਇਆ, ਦੁਆਪਰ 'ਚ ਪੈਦਾ ਹੋਇਆ, ਦੁਆਪਰ 'ਚ ਵੀ ਬਾਗੀ ਹੈ ਨਹੀਂ, ਦੁਆਪਰ 'ਚ ਬਾਗੀ ਹੈ ਨਹੀਂ, ਦੁਆਪਰ 'ਚ ਆਗਿਆ ਦੇ ਵਿੱਚ ਹੀ ਹੈ। ਪਰ ਇੱਥੇ ਕਲਯੁੱਗ ਜਾ ਕੇ ਬਾਗੀ ਹੋ ਗਿਆ, ਮਨਮਾ ਵਾਸੀ ਰਾਜਾ ਹੋ ਗਿਆ, ਅਤੇ ਰਾਜਾ ਹੋ ਗਿਆ ਬਾਪ ਨੂੰ ਕੈਦ ਕਰ ਲਿਆ ਜਾਵੇ, ਕੈਦ ਵਿੱਚ ਹੀ ਹੈ, ਇੱਕ ਕਿਸਮ ਦਾ ਕੋਈ ਸੁਣਦਾ ਹੀ ਨਹੀਂ,
चौपई धिज हम महाकाल को माने पहान मैं मन को नहे आने।
हाँ हे धिज पंडित नु कह रही असि महाकाल नु मानते हैं। लड़की कहती है
पाहन मैं मन को नहे आने
पत्थर नहीं साडा मन जा सकता। महाकाल पत्थर नहीं हुंदा, महाकाल की मूर्ति नहीं बन सकती। इत्थे दा ए है ओ महाकाल नु किवें कहंदे ने मिश्री आ पंक्ति पई है
महाकाल पंडित दा जी महाकाल होया
महाकाल पंडित दा होऊगा असी करिए साडा महाकाल जिहड़ा आ है पढ़िया होया उन्होंने सब कुछ है हराम जादगी करदे ने जान के ब्लैकमेल करदे आ पे महाकाल दसो इहदा जवाब दो हुण
पहाड़ में
एक करोड़ रुपये की गल करते भज कहते गए मैं सिर की गल की है सिर की गल करो रुपये का की साढ़े को सब कुछ पै सिर की गल एवं नहीं करती कच्चे पैरी आ है महाकाल साढ़ा एक एक गल का जवाब पे है पता उन्होंने भी है ब्लैकमेल कर देने तो लोगों वो ता जो उन्होंने सी पिछों महल तुर सही आ गया वो तो सिरे ते जाके डुबिया कारवां उन्हों का लहरां बड़ियां पईयां ने पिछे भी तो इन्होंने तो हुई है कहिंदे मौजों के थपेड़े खा खा कर जब काफला मंजिल पर पहुंचा फिर ऐसी चली किस्मत की हवा मर कर भी किनारे पे ना लगे मर के भी किनारा नहीं बनना क्यों किस्मत की हवा सी ना पुठा जो स्टैंड जो पुठा ले लिया गुरु तो कुदरत तो ही स्टैंड पुठा ले लिया इन्होंने हम मौत ने भी किनारे थे नहीं
महाकाल के बागी हो गए
महाकाल के बागी हो गए बागी नहीं हो महाकाल जिवें पंडित पंडित ने की किया अज पंडित दे धर्म दे बर्ड सारी खिलाफ है उन्हां दे जो संकट आया होया अज सारी दुनिया च उहदा इन्हां ते आउणा ही सी इन्हां नूं पता नहीं वी गाहां की हो रहा है ओह गल कर रहे ने और गालां पंडित नूं कढ रहे ने इहदा उहनां मत मारी होई है यही नहीं पता वी उहदे आले रात असीं तुर रहे हां ਉਹ ਤੁਸੀਂ ਜੇ ਪੜ੍ਹਿਆ ਹੁੰਦਾ ਜੇ ਤਾਂ ਤੁਸੀਂ ਪੜ੍ਹਿਆ ਫਿਰ ਤੁਸੀਂ ਮਹਾਂ ਹਰਾਮੀ ਹੋ ਜਾਣ ਕੇ ਕਰਦੇ ਹੋ ਜੇ ਤੁਸੀਂ ਪੜ੍ਹਿਆ ਨਹੀਂ ਤੁਸੀਂ ਇਹੋ ਜਿਹੇ ਸਟੈਂਡ ਕਿਉਂ ਲਏ ਤੁਸੀਂ ਕੰਜਰ ਕਿਤਾਬ ਤੱਕ ਉਤਰਿਆ ਏ ਹਿਸਾਬ ਦੇਣਾ ਪਊਗਾ ਐਵੇਂ ਨਹੀਂ ਮਾਫ਼ੀ ਮਿਲਣੀ ਇਹ ਕਦੇ ਮਾਫ਼ੀ ਮਿਲ ਜੂ ਇਹ ਅਕਾਲੀ ਤਾਂ ਤੁਹਾਡੇ ਨਾਲ ਸੀ ਇਹ ਤਾਂ ਕਹਾਉਂਦੇ ਤੇ ਇਹਨਾਂ ਦਾ ਖਿਲਾਫ ਹੈ ਸਾਰਾ ਦਸਮ ਗ੍ਰੰਥ ਇਹਨਾਂ ਤਾਂ ਰੜਕਦਾ ਸੀ ਵੀ ਉੱਥੇ ਦੋ ਤਖਤਾਂ 'ਤੇ ਕਿਉਂ ਹੈ ਉਹ ਵੀ ਚੱਕ ਦੇਣ ਪਰ ਉਹ ਮੰਨੇ ਨਹੀਂ ਔਰ ਕਾਂਗਰਸ ਨੇ ਬਚਾਇਆ ਉਹਨੇ ਚੱਕਣ ਨਹੀਂ ਦਿੱਤੇ ਬੂਟਾ ਸਿੰਘ ਨੇ ਇੰਦਰਾ ਨੇ ਇਹ ਸਾਰੇ ਜਣੇ ਸਵਰਨ ਸਿੰਘ ਵਗੈਰਾ ਸਾਨੂੰ ਤਾਂ ਪਤਾ ਨਾ ਇਹਦੇ ਵਿੱਚੇ ਸੀ ਜਹਿਦਾਰ ਨੇ ਕਿਹਾ ਵੀ ਚੱਕਣ ਨਾ ਦਿਓ ਇਹਨਾਂ ਨੂੰ ਵੀ ਕਿਹਾ ਚੱਕਿਓ ਨਾ ਆਪੇ ਹਟ ਜਾਣਗੇ ਗੁਰੂ ਕਰੂਗਾ ਕੂੜ ਨੂੰ ਖੁੱਟੇ ਨਾਨਕ ਔੜਕ ਸੱਚ ਰਹੀ ਸਮਾਂ ਆਊਗਾ ਕੋਈ ਨਹੀਂ ਕਹਿੰਦੇ ਬਹੁਤਾ ਚਿਰ ਨਹੀਂ ਜਹਿਦਾਰ ਕਹਿੰਦੇ ਬਹੁਤਾ ਚਿਰ ਨਹੀਂ ਸਾਂ ਕੀ ਪਤਾ ਸੀ ਉਹ ਤਾਂ ਭਰੋਸੇ ਨਾਲ ਕਹੀ ਜਾਂਦੇ ਸੀ ਵੀ ਕੋਈ ਨਹੀਂ ਭਾਈ ਜਦ ਘੜਾ ਭਰ ਜਾਂਦਾ ਡੁੱਬਦਾ ਹੀ ਹੁੰਦਾ ਹੁਣ ਇਹਨਾਂ ਦਾ ਘੜਾ ਭਰ ਗਿਆ
ਪਾਹਨ ਕੋ ਪਾਹਨ ਕਰ ਜਾਣਤ ਤਾਤੇ ਬੁਰੋ ਲੋਕ ਇਹ ਮਾਨਤ
ਅਸੀਂ ਪੱਥਰ ਨੂੰ ਪੱਥਰ ਕਰਕੇ ਮੰਨਦੇ ਹਾਂ ਇਸ ਕਰਕੇ ਇਸ ਗੱਲ ਦਾ ਸਾਡਾ ਬੁਰਾ ਮੰਨਦੇ ਨੇ ਲੋਕ
ਤਾਤੇ ਬੁਰੋ ਲੋਕ ਇਹ ਮਾਨਤ
ਸਾਡਾ ਬੁਰਾ ਇਸ ਗੱਲ ਦਾ ਮੰਨਦੇ ਨੇ ਅਸੀਂ ਪੱਥਰ ਨੂੰ ਪੱਥਰ ਕਹਿੰਦੇ ਹਾਂ ਉਹਨੂੰ ਅਸੀਂ ਪੱਥਰ 'ਚ ਪਾਹਨ ਮੈਂ ਪਰਮੇਸ਼ਰ ਨਹੀਂ ਮੰਨਦੇ ਇਹ ਕਹਿੰਦੇ ਨੇ ਤੁਸੀਂ ਪਾਹਨ 'ਚ ਪਰਮੇਸ਼ਰ ਮੰਨੋ ਦੁਨੀਆਂ ਨੂੰ ਕਹਿੰਦੇ ਅਸੀਂ ਮੰਨਦੇ ਨਹੀਂ ਇਹ ਗੱਲ ਦਾ ਸਾਡਾ ਬੁਰਾ ਇਸ ਗੱਲ ਦਾ ਹੀ ਸਾਡਾ ਇਹਨਾਂ ਨਾਲ ਤਕਰਾਰ ਹੈ ਝਗੜਾ ਹੋਰ ਸਾਡਾ ਰੌਲਾ ਕੋਈ ਨਹੀਂ
ਪਾਹਨ ਕੋ ਪਾਹਨ ਹਮ ਮਾਨਤ ਤਾਤੇ ਬੁਰੋ ਲੋਕ ਇਹ ਮਾਨਤ
ਇਹ ਲੋਕ ਬੁਰਾ ਕੇ ਸਾਡਾ ਆਨੰਦਪੁਰ ਸਾਹਿਬ ਘੇਰਾ ਕਿਹੜੀ ਗੱਲ ਦਾ ਪਿਆ ਆਹ ਗੱਲ ਪਹਿਲਾਂ ਦੀ ਲਿਖੀ ਹੋਈ ਆ ਲੜਾਈਆਂ ਇੱਥੋਂ ਸ਼ੁਰੂ ਹੋਈਆਂ ਨਾ
ਇਹ ਲਿਖਣ ਤੋਂ ਬਾਅਦ
ਨਾ ਪਹਿਲਾਂ ਦਾ ਲਿਖਿਆ ਜੋ ਲੜਾਈ ਸ਼ੁਰੂ ਹੋਈ ਹੈ ਉਹ ਪੰਡਿਤ ਨਾਲ ਇਸ ਗੱਲ ਦੀ ਲੜਾਈ ਹੈ, ਮੁਸਲਮਾਨਾਂ ਨਾਲ ਸਾਡਾ ਕੋਈ ਝਗੜਾ ਨਹੀਂ ਹੈ, ਇਹ ਹਿਸਟਰੀ ਲਗੋਈ ਹੋਈ ਹੈ ਸਾਡੀ। ਝਗੜਾ ਦੱਸਤਾ ਦਸਮ ਪਾਤਸ਼ਾਹ ਨੇ, ਬੁਰਾ ਮੰਨਦੇ ਨੇ ਇਹ ਗੱਲ ਦਾ, ਇਸ ਗੱਲ ਦੇ ਬੁਰੇ ਨਾਲ ਕਿਹਾ ਵੀ ਸਾਡਾ ਏਰੀਆ ਛੱਡ ਜੋ ਬਾਈਧਾਰੀਆਂ ਦਾ। ਔਰੰਗਜ਼ੇਬ ਨੂੰ ਕਿਹਾ ਵੀ ਸਾਡੇ ਵੱਸ ਦੀ ਗੱਲ ਨਹੀਂ, ਤੂੰ ਛੱਡਾ। ਔਰੰਗਜ਼ੇਬ ਨੇ ਕਿਹਾ ਭਾਈ ਤੁਸੀਂ ਇਹ ਏਰੀਆ ਛੱਡ ਦਿਓ, ਜੋ ਤੁਸੀਂ ਜਿੱਥੇ ਚਾਹੁੰਦੇ ਹੋ ਹਿੰਦੁਸਤਾਨ 'ਚ ਹੋਰ ਜਗ੍ਹਾ, ਤੁਹਾਡੇ ਇਦੋਂ ਵਧੀਆ ਮੈਂ ਮਹਿਲ ਬਣਾ ਦੂੰਗਾ, ਪੈਸੇ ਮੈਂ ਦਊਂਗਾ, ਜਗ੍ਹਾ ਜਿੰਨੀ ਮਰਜ਼ੀ ਵਧੀਆ ਮੰਨ ਲਓ, ਜਿੱਥੇ ਤੁਸੀਂ ਉਂਗਲੀ ਰੱਖ ਦਿਓ ਉੱਥੇ ਜਗ੍ਹਾ ਦੇ ਦੂੰਗਾ। ਉਹਦੇ ਇੱਧਰ 'ਚ ਬਿਲਕੁਲ ਕੋਈ ਬੇਈਮਾਨੀ ਨਹੀਂ ਸੀ।
ਔਰੰਗਜ਼ੇਬ
ਜੋ ਕੀਤਾ ਵਜੀਦੇ ਨੇ ਕੀਤਾ, ਕੱਟੜਵਾਦੀ ਸੀ ਜਿਹੜੇ ਮੁਸਲਮਾਨ, ਚਾਹੁੰਦੇ ਸੀ ਵੀ ਸਿੱਖੀ ਨੂੰ ਉਹੀ ਖਤਮ ਕਰ ਦਈਏ, ਜਿਹੜੇ ਇਹਦੇ ਪੰਡਿਤ ਦੀ ਸਾਜਿਸ਼ ਵਿੱਚ ਰਲੇ ਹੋਏ ਸੀ ਉਹਨਾਂ ਨੇ ਹਮਲਾ ਕੀਤਾ, ਇਹ ਤਾਂ ਭੋਗ ਪਾ ਦਈਏ ਵਜੀਦੇ ਦਾ। ਇਸੇ ਕਰਕੇ ਉਹ ਹਾਂ ਬਹਾਦਰ ਸ਼ਾਹ ਦਾ ਛੋਟਾ ਮੁੰਡਾ ਨਾਲ ਸੀ ਇਹਨਾਂ ਦੇ,
ਛੋਟਾ ਮੁੰਡਾ
ਔਰੰਗਜ਼ੇਬ ਦਾ ਛੋਟਾ ਮੁੰਡਾ ਬਹਾਦਰ ਸ਼ਾਹ ਦਾ ਭਾਈ ਤਾਰਾ ਆਦਮ ਉਹ ਨਾਲ ਸੀ, ਬਹਾਦਰ ਸ਼ਾਹ ਨਹੀਂ ਸੀ, ਬਹਾਦਰ ਸ਼ਾਹ ਉਦਾਰਵਾਦੀ ਸੀ। ਦੋ ਧੜੇ ਸੀ ਮੁਸਲਮਾਨਾਂ 'ਚ ਵੀ, ਇੱਕ ਉਦਾਰਵਾਦੀ ਸੀ, ਇੱਕ ਹੁਣ ਵੀ ਦੋ ਧੜੇ ਨੇ,
ਹੁਣ ਵੀ ਦੋ ਧੜੇ,
ਇੱਕ ਕੱਟੜਵਾਦੀ ਸੀ। ਕੱਟੜਵਾਦੀ ਔਰੰਗਜ਼ੇਬ ਦੇ ਵਿੱਚ ਦੋ ਹੀ ਸੀ, ਥੋੜ੍ਹਾ ਜਿਹਾ ਕੱਟੜਵਾਦੀ ਜ਼ਿਆਦਾ ਸੀ ਪਹਿਲਾਂ, ਫਿਰ ਉਹ ਹਟ ਗਿਆ ਸੀ, ਅਸ਼ਾਂਤੀ ਜੋ ਪੈਦਾ ਹੋ ਗਈ ਮੁਲਕ ਦੇ ਵਿੱਚ, ਉਹਨੇ ਕਿਹਾ ਵੀ ਇਹਦੇ ਨਾਲ ਤਾਂ ਅਸ਼ਾਂਤੀ ਪੈਦਾ ਹੋ ਜੂਗੀ। ਸਾਰਾ ਜੰਗ 'ਚ ਰਿਹਾ ਕਿੰਨੇ ਸਾਲ, ਉੱਥੇ ਹੀ ਮਰਿਆ ਜਾ ਕੇ ਔਰੰਗਾਬਾਦ, ਇੰਨੀ ਮਤਲਬ ਦੱਖਣ ਦੇ ਵਿੱਚ ਜ਼ਿਆਦਾ ਹਿਲਚਲ ਸੀ, ਆ ਨਹੀਂ ਸਕਿਆ ਇੱਥੇ, ਉਹ ਹਟ ਗਿਆ ਸੀ ਵੀ ਇਹ ਗੱਲ ਗਲਤ ਹੈ, ਸਮਝ ਗਿਆ ਸੀ। ਤਾਰਾ ਆਦਮ ਥੋੜ੍ਹਾ ਸਖਤ ਸੀ, ਤਾਰਾ ਆਦਮ ਉਹਨਾਂ ਨੂੰ ਪਤਾ ਵੀ ਤਾਰਾ ਆਦਮ ਨੇ ਹੀ ਆਉਣਾ, ਉਹ ਰੰਗ ਦੇ ਬਿਮਾਰ ਹੈ ਮਰਨ ਵਾਲਾ ਹੀ ਹੈ, ਇਹ ਪਤਾ ਸੀ ਇਹਨਾਂ ਨੂੰ, ਛੇਤੀ ਹੋ ਵੀ ਆਪਾਂ ਕਰ ਦਿਓ, ਇਹਨਾਂ ਨੇ ਕੀਤਾ ਸੀ, ਸ਼ਾਹ ਇਹਨਾਂ ਦੀ ਸੀ ਬਾਈਧਾਰੀਆਂ ਦੀ ਨਾਲ। ਹਾਂਜੀ,
ਝੂਠਾ ਕਹੇ ਝੂਠਾ ਹਮ ਕਹਿ ਜੋ ਸਭ ਲੋਕ ਮਨੈ ਕੁਰ ਰਹਿ,
ਜਿਹੜਾ ਝੂਠਾ ਹੈ ਉਹਦੇ ਮੂੰਹ ਤੇ ਅਸੀਂ ਵੀ ਝੂਠਾ ਕਹਿ ਦਿੰਦੇ,
ਝੂਠਾ ਕਹਿ ਝੂਠਾ ਹਮ ਕਹਿ,
ਜੋ ਆਦਮੀ ਝੂਠ ਬੋਲਦਾ ਸਾਡੇ 'ਚ ਕਮੀ ਉਹਦੇ ਮੂੰਹ ਤੇ ਕਹਿ ਦਿੰਦੇ ਝੂਠਾ, ਇਸ ਕਰਕੇ ਕੁਰ ਲਾਉਂਦੇ ਨੇ ਇਹ,
ਜੋ ਸਭ ਲੋਕ ਮਨੈ ਕੁਰ ਰਹਿ,
ਸਾਰੇ ਲੋਕ ਕੁਰ ਲਾਉਣਾ ਕਿਹੜੀ ਗੱਲ ਦਾ, ਇਹਨਾਂ ਦਾ ਰੌਲਾ ਕਿਹੜੀ ਗੱਲ ਦਾ ਪਾਉਂਦੇ ਨੇ, ਝੂਠੇ ਨੂੰ ਝੂਠਾ ਮੂੰਹ ਤੇ ਕਹਿ ਦਿੰਦੇ ਅਸੀਂ, ਸਾਨੂੰ ਇਹ ਬਿਮਾਰੀ ਹੈ ਅਸੀਂ ਮੂੰਹ 'ਤੇ ਗੱਲ ਕਹਿ ਦਿੰਦੇ ਹਾਂ ਸੱਚੀ, ਇਹ ਕੁਰ ਲਾਉਂਦੇ ਨੇ, ਰੌਲਾ ਪਾਉਂਦੇ ਨੇ ਵੀ ਇਹ ਐਂ ਕਹਿੰਦੇ ਕਹਿੰਦੇ ਹੋ,
ਹਮ ਕਾਹੂੰ ਕੀ ਕਾਨ ਨਾ ਰੱਖੈ ਸਤ ਬਚਨ ਮੁਖ ਉੱਪਰ ਭਾਖੈ,
ਸਾਨੂੰ ਪਰਵਾਹ ਕਿਸੇ ਦੀ ਨਹੀਂ ਹੈ, ਅਸੀਂ ਕਿਸੇ ਦੀ ਪਰਵਾਹ ਨਹੀਂ ਕਰਦੇ, ਅਸੀਂ ਸੱਚੀ ਗੱਲ ਉਹਦੇ ਮੂੰਹ 'ਤੇ ਕਹਿ ਦਿੰਦੇ ਹਾਂ, ਆਹ ਸੱਚੀ ਗੱਲ ਮੂੰਹ 'ਤੇ ਕਹਿ ਦਿੰਦੇ ਹਾਂ, ਜੇ ਇਹ ਕਹਿ ਰਿਹਾ ਸੱਤਾ ਬਲਵੰਡ ਸੱਚ ਜੇ ਗੁਰ ਫਰੋ
ਮਾਇਆ
ਕਿਉਂ ਇੱਦਾਂ ਬੋਲੋ ਹਟੀ ਗਿਆ। ਉਹਨਾਂ ਨੇ ਸ੍ਰੀ ਚੰਦ ਨੂੰ ਕਹਿ ਦਿੱਤਾ, ਪੁੱਤਰੀ ਕੌਲ ਨਾ ਪਾਲਿਓ ਘਰ ਪੀਰੋ ਕੰਨ ਮੁਰੱਟੀਏ, ਗੁਰੂ ਨਾਨਕ ਦੇ ਮੁੰਡਿਆਂ ਨੇ ਨੀ ਗੱਲ ਮੰਨੀ, ਕੰਨ ਪੜਵਾ ਲਿਆ, ਦਿਲ ਖੋਟੇ ਖੋਟਾ ਸੀ, ਦਿਲ 'ਚ ਖੋਟ ਸੀ, ਆਕੀ ਫਿਰ ਗੁਰੂ ਤੋਂ ਆਪਣੇ ਪਿਓ ਤੋਂ ਆਕੀ ਨੇ, ਪਨ ਪਾਰੋ ਚੈਨ ਛੱਟੀਏ, ਪਾਪ ਦੀਆਂ ਪੜਨਾ ਨਹੀਂ ਫਿਰਦੇ ਨੇ, ਗੁਰੂ ਘਰ ਨਾਲ ਈਰਖਾ ਰੱਖਦੇ ਨੇ, ਇਹ ਰਾਹ ਬੰਦ ਕਰਦੇ ਨੇ, ਇਹ ਤਾਂ ਅੰਦਰ ਦੇ ਪਾਪ ਹੈ, ਗੁਰਿਆਈ ਕਿਵੇਂ ਦੇ ਦਿੰਦੇ, ਕਿਵੇਂ ਬੁਰਿਆਈ ਦੇ ਦਿੰਦੇ, ਕਦੇ ਕਹਿੰਦੇ ਨੇ ਅਸੀਂ ਬੇਦੀ ਹਾਂ, ਬੇਦੀ ਤੁਸੀਂ ਤੁਹਾਨੂੰ ਬੇਦੀ ਤੁਸੀਂ ਵੇਦ ਕਦ ਪੜਿਆ ਸੀ, ਤੁਸੀਂ ਤਾਂ ਸਿਮਰਤ ਸ਼ਾਸਤਰ ਦੇ ਨਾਲ ਖੜੇ ਹੋ, ਜਿਹੜੇ ਸਿਮਰਤ ਸ਼ਾਸਤਰ ਦੇ ਨਾਲ ਖੜੇ ਨੇ ਵੇਦ ਤੇ ਵਿਰੁੱਧ ਹੁੰਦੇ ਨੇ, ਜਿਹੜੇ ਵੇਦ ਨਾਲ ਖੜੇ ਨੇ ਉਹ ਸਿਮਰਤ ਸ਼ਾਸਤਰ ਦੇ ਵਿਰੁੱਧ ਹੁੰਦੇ ਨੇ, ਇਹੀ ਗੱਲ ਦਾ ਝਗੜਾ ਹੈ, ਸੱਚ ਬੋਲਦਾ ਵੇਦ ਦੇ ਨਾਲ ਜਿਹੜਾ ਖੜਾ, ਵੇਦ ਧਰਮ ਨਾਲ ਖੜਾ ਉਹ ਸੱਚ ਬੋਲਦਾ, ਤੇ ਸੱਚ ਬੋਲਦਾ ਉੱਧਰ ਭਾਂਬੜ ਮੱਚਦਾ, ਕਲਾਉਂਦੇ ਕੀ ਨਾ ਭਾਂਬੜ ਮੱਚਦਾ, ਸੱਚ ਆਖਾਂ ਦਾ ਭਾਂਬੜ ਮੱਚਦਾ, ਕਹਿੰਦੇ ਅਸੀਂ ਮੂੰਹ ਤੇ ਸੱਚੀ ਗੱਲ ਕਹਿ ਦਿੰਦੇ ਹਾਂ, ਇੱਧਰ ਭਾਂਬੜ ਮੱਚਦਾ ਇਹਨਾਂ ਦੇ, ਉਹ ਭਾਂਬੜ ਸੀ ਮੱਚਿਆ ਹੋਇਆ ਜਿਹੜੀ ਉੱਥੇ ਘੇਰਾ ਪਿਆ ਆਨੰਦਪੁਰ ਸਾਹਿਬ, ਉਹ ਪਾਂਬੜੇ ਸੀ ਅੰਦਰ ਬਣਦਾ ਜਿਹਦੇ ਨਾਲ ਖੋਪਰੀਆਂ ਲਈਆਂ, ਉਹ ਪਾਂਬੜੇ ਸੀ ਬਾਅਦ ਦੇ ਵਿੱਚ, ਉਹ ਜਿਹੜੇ ਚਰਖੜੀਆਂ 'ਤੇ ਚੜਾਏ ਉਹ ਪਾਂਬੜੇ ਸੀ ਜਿਹਦੇ ਚਰਖੀਆਂ 'ਤੇ ਚੜ੍ਹੇ। ਨਹੀਂ ਸੀ ਡਰਦੇ, ਪਰਵਾਹ ਨਹੀਂ ਸੀ ਕਰਦੇ, ਉਹ ਪਰਵਾਹ ਨਹੀਂ ਸੀ ਕਰਦੇ, ਸਿੱਧੀ ਬੋਲਦੇ ਸੀ ਉਹ, ਭੈ ਮੰਨਦੇ ਹੀ ਨਹੀਂ ਸੀ ਉਹ ਉਹਨਾਂ ਦਾ, ਮੁਸਲਮਾਨਾਂ ਦਾ। ਉਹ ਚਰਖੀਆਂ ਕਹਿੰਦੇ ਚੜ੍ਹਦੇ ਕੀ ਫਰਕ ਪੈਂਦਾ, ਉਹ ਇੱਥੇ ਆਹ ਗੱਲ ਦੱਸਦੇ ਜਹਿਦਾਰ ਉਹਨੀ ਲੱਗੇ ਸੀ ਡਰਾਉਣ, ਤੁਸੀਂ ਜਾਓ ਭੱਜੋ ਕਿਤੇ, ਕਿਹੜੇ ਬਾਗ ਦੀ ਮੂਲੀ ਹੋ ਤੁਸੀਂ, ਚੜ੍ਹਕੀ 'ਤੇ ਚੜ੍ਹ ਸਕਦੇ ਹੋ ਤੁਸੀਂ, ਹੈ ਹਿੰਮਤ ਹੈ ਜੀ। ਉਹ ਜਿਹੜੇ ਚਾੜ ਸਕਦੇ ਸੀ ਉਹ ਉੱਥੋਂ ਨਹੀਂ ਹਟੇ ਉਦੋਂ, ਤੁਸੀਂ ਕੌਣ ਹੁੰਦੇ ਹੋ, ਇਹ ਤਾਂ ਨਾ ਬਾਦਲ 'ਚ ਪਾਵਰ ਨਾ ਰਾਸ਼ਟਰਪਤੀ 'ਚ ਪਾਵਰ, ਇਹ ਤਾਂ ਪਾਵਰ ਹੀ ਨਹੀਂ ਹੈ ਹੁਣ ਕਿਸੇ ਕੋਲ, ਜਿਹੜੀ ਪਾਵਰ ਦਾ ਸਾਹਮਣਾ ਕਰਦੇ ਰਹੇ ਨੇ ਸਿੰਘ, ਉਹ ਤਾਂ ਪਾਵਰ ਹੀ ਨਹੀਂ ਹੁਣ ਹੈਗੀ ਅੱਜ ਵਰਲਡ 'ਚ ਕਿਸੇ ਕੋਲ, ਤੁਸੀਂ ਰੋਕ ਲਓ ਇਹਨੂੰ।
ਸੋ ਦਿਲ 'ਚ ਤੁਮ ਧਨ ਕੇ ਲੱਭ ਲਾਗੇ, ਮੰਗਦ ਫਿਰਦ ਸਭਣ ਕੇ ਆਗੇ।
ਹੇ ਪੰਡਿਤ ਤੂੰ ਸੁਣ ਗੱਲ ਸੱਚੀ ਕੀ ਹੈ, ਤੂੰ ਧਨ ਦੇ ਲੋਭ 'ਚ ਲੱਗਿਆ ਹੈ, ਗੱਲ ਹੋਰ ਕੁਛ ਨਹੀਂ। ਉਹ ਧਨ ਦੇ ਲੋਭ 'ਚ ਲੱਗ ਕੇ ਤੈਂ ਸਭ ਕੁਛ ਗੁਆ ਲਿਆ ਆਪਣਾ, ਇਹ ਧਨ ਇੱਥੇ ਰਹਿ ਜਾਣੇ। ਤੂੰ ਮੰਗਦਾ ਫਿਰਦਾ ਸਾਰਿਆਂ ਦੇ ਅੱਗੇ ਅੱਗੇ ਹੱਥ ਹੱਟਦਾ, ਇੱਕ ਤੇਰੀ ਧੇਲੇ ਦੀ ਇੱਜ਼ਤ ਹੈ ਜੀ, ਧੇਲੇ ਦੀ ਇੱਜ਼ਤ ਹੈ ਨਹੀਂ, ਲੋਭ ਨੇ ਤੈਨੂੰ ਗੁਆ ਦਿੱਤਾ ਬਿਲਕੁਲ ਸਭ ਕੁਛ।
ਆਪਣੇ ਮਨ ਭੀਤਰ ਨਾ ਲਜਾਵੋ, ਇੱਕ ਟੱਕ ਹਵੈ ਹਰ ਧਿਆਨ ਨਾ ਲਾਵੋ।
ਆਪਣੇ ਮਨ ਦੇ ਅੰਦਰ ਨਹੀਂ ਝਾਕਦਾ ਤੂੰ,
ਆਪਣੇ ਮਨ ਭੀਤਰ ਨਾ ਲਜਾਵੋ,
ਆਪਣੇ ਮਨ 'ਚ ਨਹੀਂ ਅੰਦਰ ਨਹੀਂ ਜਾ ਕੇ ਦੇਖਦਾ ਮੇਰੇ ਅੰਦਰ ਕੀ ਹੈ, ਮੇਰੇ ਅੰਦਰ ਲੋਭ ਹੈ ਕਿ ਮੇਰੇ ਅੰਦਰ ਸੱਚ ਹੈ, ਮੇਰੇ ਅੰਦਰ ਝੂਠ ਹੈ ਕਿ ਮੇਰੇ ਅੰਦਰ ਸੱਚ ਹੈ, ਅੰਦਰ ਨਹੀਂ ਝਾਕਦਾ।
ਇੱਕ
ਆਪਣੇ ਗਰੇਬਾਨ 'ਚ ਨਹੀਂ ਸਰਨੀਵਾ ਕਰਕੇ ਦੇਖਦਾ, ਆਪਣਾ ਜਿਹੜਾ ਹਰ ਨਾਲੇ ਕਹਿੰਦੇ ਅੰਦਰ ਹੈ, ਉਹ ਹਰ ਕਰਕੇ ਅੰਦਰ ਨੂੰ ਝਾਕ ਲੈ, ਉਹਦੀ ਗੱਲ ਸੁਣ ਲੈ ਕੀ ਕਹਿੰਦਾ, ਅੰਦਰ ਬੋਲਦਾ ਤੇਰੇ, ਉਹਦੀ ਗੱਲ ਸੁਣ ਕੀ ਕਹਿੰਦਾ, ਜੋ ਉਹ ਕਹਿੰਦਾ ਉਹੀ ਮੈਂ ਆਖੀ ਹੈ ਤੈਨੂੰ ਗੱਲ, ਮੇਰੇ ਅੰਦਰ ਵੀ ਉਹੀ ਬੋਲਦਾ, ਤੇਰੇ ਅੰਦਰ ਵੀ ਉਹੀ ਬੋਲਦਾ, ਉਹੀ ਤੇਰੇ ਅੰਦਰ ਗੱਲ ਕਹਿੰਦਾ, ਉਹੀ ਮੇਰੇ ਅੰਦਰ ਕਹਿੰਦਾ, ਗੱਲ ਉਹੀ ਕਹਿੰਦਾ ਅੰਦਰ, ਅੰਦਰ ਧਿਆਨ ਦੇ ਕੇ ਦੇਖ, ਇਹੀ ਗੱਲ ਕਹਿੰਦਾ ਨਾ,
ਇੱਕ
ਉਹ ਮੰਨਦਾ ਮੇਰੀ ਗੱਲ ਅੰਦਰੋਂ, ਤੂੰ ਇਹ ਗੱਲ ਮੰਨਦਾ ਵੀ ਠੀਕ ਹੈ, ਬਾਹਰੋਂ ਨਹੀਂ ਮੰਨਦਾ, ਅੰਦਰੋਂ ਤਾਂ ਮੰਨਦਾ ਵੀ ਗੱਲ ਠੀਕ ਹੈ, ਬਾਹਰੋਂ ਨਹੀਂ ਮੰਨਦਾ। ਬਾਹਰੋਂ ਜੇ ਮੰਨ ਲਏ ਆ ਚੇਲੇ ਤੇਰੇ ਸਾਰੇ ਵਿਗੜ ਜਾਣਗੇ, ਤੇਰੇ ਮਗਰ ਨਹੀਂ ਕਿਸੇ ਨੇ ਰਹਿਣਾ, ਦੁਕਾਨਦਾਰੀ ਬੰਦ ਹੋ ਜੂ।
ਇੱਕ ਟੱਕ ਹਵਾ ਹਰ ਧਿਆਨ ਲਾਵੋ,
ਹਾਂ ਇੱਕ ਮਨ ਇੱਕ ਚਿੱਤ ਹੋ ਕੇ ਆਪਣੇ ਮੂਲ ਦਾ ਧਿਆਨ ਨਹੀਂ ਧਾਰਦਾ ਤੂੰ, ਧਿਆਨ ਬਾਹਰ ਰੱਖਦਾ, ਪਖੰਡ ਕਰਦਾ, ਬਗਲ ਸਮਾ ਬਗਲੇ ਵਾਲੀ ਸਮਾਧ ਲਾਉਣਾ।
ਇੱਕ ਟੱਕ ਹਵਾ ਹਰ ਧਿਆਨ ਨਾ ਲਾਵੋ,